ਤੇਰਾ ਸਤਿਗੁਰ ਪਹੁੰਚੇ ਜਾਏ ਤੇ ਉਤਰੇ ਦੇਖ ਸਥਾਨ ਬਿਨ ਬੈਲੀ ਹਰਤ ਚਲੈ ਲਖੈ ਅਚੰਭ ਜਾਨ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਾਂ ਭਏ ਤਾਂ ਅਵਗੁਣ ਸਭ ਛਪੇ। ਕਰੁਣਾ ਨਿਧਾਨ ਪਤਿਤ ਪਾਵਨ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਵਿੱਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋ ਗੁਰੂ ਚਰਨਾਂ ਵਿੱਚ ਜੁੜ ਕੇ ਪੰਚਮੀ ਦੇ ਮਹੀਨਾਵਾਰੀ ਜੋੜ ਮੇਲੇ ਸਮਾਗਮ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਮਨਾ ਰਹੇ। ਅੰਮ੍ਰਿਤ ਵੇਲੇ ਤੋਂ ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ। ਢਾਡੀ ਸਿੰਘਾਂ ਨੇ ਸਤਿਗੁਰਾਂ ਦਾ ਜਸ ਗਾਇਆ। ਰਾਗੀ ਸਿੰਘਾਂ ਨੇ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦਾ ਕੀਰਤਨ ਗਾਇਨ ਕੀਤਾ ਹੈ। ਹੁਣ ਸੰਧਿਆ ਦੇ ਇਸ ਦੀਵਾਨ ਵਿੱਚ ਸਤਿਗੁਰਾਂ ਦੇ ਇਤਿਹਾਸ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਸਰਵਣ ਕਰਨ ਵਾਸਤੇ ਆਪ ਸਮੂਹ ਬਾਈ ਭਾਈ ਤਤਪਰ ਹੋ ਕੇ ਸਾਵਧਾਨ ਹੋ ਕੇ ਗੁਰੂ ਚਰਨਾਂ ਚ ਜੁੜ ਬੈਠੇ। ਸ੍ਰੀ ਗੁਰ ਪੰਥ ਪ੍ਰਕਾਸ਼, ਇਹਨੂੰ ਪ੍ਰਾਚੀਨ ਪੰਥ ਪ੍ਰਕਾਸ਼ ਵੀ ਕਹਿੰਦੇ ਨੇ, ਜੋ ਭਾਈ ਰਤਨ ਸਿੰਘ ਭੰਗੂ ਨੇ ਲਿਖਿਆ ਹੈ। ਇਹ ਕਥਾ ਆਪ ਜੀ ਸਰਵਣ ਕਰ ਰਿਹਾ। ਮਹੰਤ ਜੈਤ ਰਾਮ ਨੇ, ਜੋ ਦਾਦੂ ਦੀਨ ਦਿਆਲ ਦੇ ਦਿਓਰੇ ਦਾ ਮਹੰਤ ਹੈ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਬਾਰੇ ਦੱਸਿਆ, ਮਹਾਰਾਜ ਉਹ ਬੜਾ ਸਿੱਧ ਪੁਰਸ਼ ਹੈ, ਪਰ ਉਹ ਕਿਸੇ ਸਾਧੂ ਦਾ ਕਿਸੇ ਮਹਾਤਮਾ ਦਾ ਸਤਿਕਾਰ ਨਹੀਂ ਕਰਦਾ, ਵੱਡੇ ਵੱਡੇ ਮਹਾਂਪੁਰਸ਼ਾਂ ਨੂੰ ਆਪਣੇ ਪਲੰਘੇ ਤੇ ਬਿਠਾ ਕੇ ਮੂਧਾ ਮਾਰ ਕੇ ਉਹਨਾਂ ਨੂੰ ਥੱਲੇ ਸੁੱਟ ਕੇ ਮੁੜ ਕੇ ਮਸ਼ਕਰੀ ਕਰਕੇ ਹੱਸਦਾ ਹੈ। ਉਹਦਾ ਇੱਕ ਗੁਰੂ ਸੀ, ਨਾਥ ਸੀ, ਗੋਰਖ ਨਾਥ ਦਾ ਚੇਲਾ। ਉਹਨੇ ਇੱਕ ਉਹਨੂੰ ਪੋਥੀ ਦਿੱਤੀ ਹੋਈ ਹੈ, ਉਸ ਪੋਥੀ ਵਿੱਚ ਬੜੇ ਬੜੇ ਮੰਤਰ ਸ਼ਕਤੀਆਂ ਨੇ, ਉਸ ਪੋਥੀ ਵਿੱਚ ਬੜੇ ਬੜੇ ਰਸਾਇਣ ਲਿਖੇ ਹੋਏ ਨੇ, ਬੜੀਆਂ ਬੜੀਆਂ ਕਰਾਮਾਤਾਂ ਤੇ ਅਜਬਤਾਂ ਲਿਖੀਆਂ ਹੋਈਆਂ। ਉਸ ਪੋਥੀ ਦੇ ਵਿੱਚ ਜਿਹੜੇ ਮੰਤਰ ਨੇ, ਉਹਨਾਂ ਮੰਤਰਾਂ ਨੂੰ ਉਸ ਵੈਰਾਗੀ ਸਾਧ ਨੇ ਸਿੱਧ ਕੀਤਾ ਹੋਇਆ, ਤੇ ਗੋਦਾਵਰੀ ਦੇ ਕੰਢੇ ਤੇ ਉਹਨੇ ਡੇਰਾ ਕੀਤਾ ਹੋਇਆ ਨਾਂਦੇੜ ਸ਼ਹਿਰ ਵਿੱਚ। ਮਹਾਰਾਜ, ਮੇਰੀ ਬੇਨਤੀ ਹੈ, ਤੁਸੀਂ ਉਧਰ ਨਾ ਜਾਇਆ ਜੇ। ਕਲਗੀਧਰ ਨੇ ਬਚਨ ਕੀਤਾ, ਮਹੰਤ ਜੈਤ ਰਾਮ ਜੀ, ਅਸੀਂ ਹੁਣ ਉੱਥੇ ਜ਼ਰੂਰ ਜਾਵਾਂਗੇ, ਤੇ ਜੇ ਗੁਰੂ ਨਾਨਕ ਦੀ ਵਡਿਆਈ ਸਭ ਤੋਂ ਵੱਡੀ ਹੈ, ਤੇ ਅਸੀਂ ਵੀ ਬਚਨ ਕਰਦੇ ਹਾਂ, ਉਹਨੂੰ ਗੁਰੂ ਨਾਨਕ ਦੇ ਘਰ ਦਾ ਦਾਸ ਬਣਾਵਾਂਗੇ, ਉਹਨੂੰ ਭੁੱਲੇ ਹੋਏ ਨੂੰ, ਭਟਕੇ ਹੋਏ ਨੂੰ ਮਾਰਗ ਦਰਸ਼ਨ ਕਰਕੇ ਸਿੱਧੇ ਰਸਤੇ ਪਾਵਾਂਗੇ। ਤੇ ਜੈਤ ਰਾਮ ਜੀ, ਤੁਸੀਂ ਆਪਣਾ ਕੋਈ ਚੇਲਾ ਸਾਡੇ ਨਾਲ ਭੇਜ ਦਿਓ, ਜਿਹੜਾ ਉੱਥੇ ਚੱਲ ਕੇ ਸਾਰਾ ਕੁਝ ਵੇਖੇ ਕਿ ਕਿਵੇਂ ਸਾਡੀ ਉਹਦੇ ਨਾਲ ਮੁਲਾਕਾਤ ਹੁੰਦੀ, ਤੇ ਉਹ ਵੇਖ ਕੇ ਆ ਕੇ ਤੁਹਾਨੂੰ ਆ ਕੇ ਦੱਸੇ ਕਿ ਉੱਥੇ ਕੀ ਵਰਤਾਰਾ ਵਰਤਿਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜਿਵੇਂ ਨੰਦੇੜ ਪਹੁੰਚੇ ਨੇ, ਮਾਧੋ ਦਾਸ ਬੈਰਾਗੀ ਨੂੰ ਜਾ ਕੇ ਸਤਿਗੁਰੂ ਜੀ ਮਿਲੇ ਨੇ, ਜਿਹਦਾ ਨਾਮ ਨਾਰਾਇਣ ਦਾਸ ਵੀ ਹੈ। ਆਓ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ। ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹਰਾ ਸਤਗੁਰ ਪਹੁੰਚੇ ਜਾਏ ਤੇ ਉਤਰੇ ਦੇਖ ਸਥਾਨ।
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੰਦੇੜ ਪਹੁੰਚੇ ਨੇ। ਨੰਦੇੜ ਤੋਂ ਕੁਝ ਸਮਾਂ ਜਿੱਥੇ ਅੱਜ ਕੱਲ੍ਹ ਦਮਦਮਾ ਸਾਹਿਬ ਬਸਮਤ ਨਗਰ ਵਿੱਚ ਮਹਾਰਾਜ ਜੀ ਦਾ ਸਥਾਨ ਹੈ, ਉੱਥੇ ਸਤਿਗੁਰਾਂ ਨੇ ਡੇਰਾ ਕੀਤਾ। ਉੱਥੋਂ ਚੱਲ ਕੇ ਮਹਾਰਾਜ ਜੀ ਨੰਦੇੜ ਪਹੁੰਚੇ। ਭਲਾ ਸਥਾਨ ਵੇਖ ਕੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਨਗੀਨਾ ਘਾਟ ਸਾਹਿਬ ਹੈ, ਬਿਲਕੁਲ ਉਹਦੇ ਸਾਹਮਣੇ ਨਿਹੰਗ ਸਿੰਘਾਂ ਦੀ ਛਾਵਣੀ ਹੈ, ਉਹਨੂੰ ਸਰਬਲੋਹ ਦਾ ਬੂੰਗਾ ਕਹਿੰਦੇ ਹਨ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇੱਥੇ ਆਣ ਕੇ ਉਤਰੇ ਹਨ।
ਬਿਨ ਬੈਲੀ ਹਾਲਤ ਚਲੈ ਲਖੈ ਚੰਬ ਜਾਨ।
ਉੱਥੋਂ ਬਿਲਕੁਲ ਨਾੜ ਹੀ ਕੁਝ ਕਵਾਟ ਦੇ ਉੱਤੇ, 8-10 ਕਿੱਲੇ ਦੀ ਵਾਟ ਤੇ, 15 ਕਿੱਲੇ ਦੀ ਵਾਟ ਤੇ ਬਿਲਕੁਲ ਨੇੜੇ ਹੀ ਮਾਧੋ ਦਾਸ ਬੈਰਾਗੀ ਦਾ ਡੇਰਾ ਹੈ। ਮਹਾਰਾਜ ਜੀ ਉੱਧਰ ਗਏ ਸਿੰਘਾਂ ਦੇ ਸਮੇਤ, ਵੇਖਿਆ ਵੀ ਜਿਹੜਾ ਮਾਧੋ ਦਾਸ ਬੈਰਾਗੀ ਦਾ ਡੇਰਾ, ਜਿੱਥੇ ਅੱਜ ਕੱਲ੍ਹ ਉਸ ਸਥਾਨ ਦਾ ਨਾਮ ਗੁਰਦੁਆਰਾ ਬੰਦਾ ਘਾਟ ਸਾਹਿਬ ਹੈ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਉਹ ਸਥਾਨ ਬਣਿਆ ਹੋਇਆ, ਉਸ ਸਥਾਨ ਦਾ ਨਾਮ ਹੈ ਗੁਰਦੁਆਰਾ ਬੰਦਾ ਘਾਟ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਗਏ ਤੇ ਜਾ ਕੇ ਵੇਖਿਆ ਵੀ ਉੱਥੇ ਕਰਾਮਾਤ ਪ੍ਰਗਟ ਹੈ, ਹਲਟਾਂ ਵਾਲਾ ਖੂਹ ਚੱਲ ਰਿਹਾ ਉੱਥੇ। ਹੈਰਾਨੀ ਇਸ ਗੱਲ ਦੀ ਹੈ ਵੀ ਹਲਟਾਂ ਨੂੰ ਫੇਰਨ ਵਾਸਤੇ ਬਲਦ ਚਾਹੀਦੇ ਨੇ, ਪਰ ਬਿਨਾਂ ਬਲਦਾਂ ਤੋਂ ਹਲਟ ਚੱਲ ਰਹੀ ਹੈ, ਬਿਨਾਂ ਬਲਦਾਂ ਤੋਂ ਹਲਟ ਚੱਲ ਰਹੀ ਹੈ। ਇਹੋ ਜਿਹੀ ਪ੍ਰਤੱਖ ਕਰਾਮਾਤ ਉੱਥੇ ਵਰਤੀ ਹੈ, ਔਰ ਸਾਰਾ ਸੰਸਾਰ ਇੱਦਾਂ ਦੀ ਕਲਾ ਬੰਦੇ ਦੀ ਵੇਖ ਕੇ, ਮਾਧੋ ਦਾਸ ਬੈਰਾਗੀ ਦੀ ਇਹੋ ਜਿਹੀ ਕਲਾ ਵੇਖ ਕੇ ਅਚੰਬਤ ਨੇ, ਹੈਰਾਨ ਹਨ।
ਜੋ ਪਈ ਬਹੁਤ ਜਗ੍ਹਾ ਉਨ ਬੇਸ਼ ਬਣਾਏ, ਦੇਖਤ ਚਿਤ ਜਿਸ ਰਹਿ ਲੁਬਾਏ।
ਬੰਦੇ ਨੇ ਆਪਣੇ ਡੇਰੇ ਦੇ ਉੱਤੇ, ਮਾਧੋ ਦਾਸ ਬੈਰਾਗੀ ਨੇ ਆਪਣਾ ਜਿਹੜਾ ਡੇਰਾ ਬਣਾਇਆ ਹੋਇਆ, ਉਹਦੇ ਵਿੱਚ ਉਹਨੇ ਭਾਂਤ ਭਾਂਤ ਦੇ ਵੇਸ ਰਚੇ ਹੋਏ, ਬੜੀਆਂ ਬੜੀਆਂ ਆਜ਼ਮਤਾਂ, ਕਿਉਂਕਿ ਤਾਂਤਰਿਕ ਸੀ ਨਾ, ਮੰਤਰ ਜੰਤਰ ਇਹਨੂੰ ਆਉਂਦੇ ਸੀ, ਸਿੱਧ ਕੀਤੇ ਹੋਏ ਸੀ, ਆਪਣੇ ਮੰਤਰਾਂ ਤੰਤਰਾਂ ਦੀ ਸ਼ਕਤੀ ਨਾਲ ਬੜੇ ਬੜੇ ਵੇਸ ਬਣਾਏ ਹੋਏ ਸਨ, ਬੜੀਆਂ ਬੜੀਆਂ ਚੰਗੀਆਂ ਚੀਜ਼ਾਂ ਇਹਨੇ ਬਣਾਈਆਂ ਹੋਈਆਂ ਸੀ, ਜਿਨ੍ਹਾਂ ਨੂੰ ਵੇਖ ਵੇਖ ਕੇ ਲੋਕ ਲੁਭਾਏਮਾਨ ਹੁੰਦੇ ਨੇ, ਵੇਖ ਕੇ ਲੋਕ ਪ੍ਰਭਾਵਿਤ ਹੁੰਦੇ ਨੇ।
ਪਲੰਗ ਅੰਦਰ ਤੋਂ ਤੈਂ ਇੱਕ ਡਹਾ।
ਮਾਧੋ ਦਾਸ ਵੈਰਾਗੀ ਨੇ ਆਪਣੇ ਜਿਹੜਾ ਇਹਦਾ ਅੰਦਰ ਸੀ ਕਮਰਾ ਬਣਾਇਆ ਹੋਇਆ, ਬੜਾ ਸੋਹਣਾ ਚਿੱਤਰਕਾਰੀਆਂ ਕਰਕੇ, ਉਹਦੇ ਵਿੱਚ ਇਹਨੇ ਇੱਕ ਪਲੰਘਾ ਡਾਹਿਆ ਹੋਇਆ ਸੀ, ਬੜਾ ਵੱਡਾ ਪਲੰਘਾ ਸੀ, ਪਲੰਘੇ ਤੇ ਵਿਛਾਉਣਾ ਵਿਛਾਇਆ ਆ, ਉੱਤੇ ਚਾਦਰ ਵਿਛਾਈ ਹੋਈ, ਉਪਾਧਾਨ ਸਰਾਣਾ ਰੱਖਿਆ ਹੋਇਆ, ਸੇਜਾ ਬੰਦ ਲਾਇਆ ਹੋਇਆ, ਤੇ ਬੜਾ ਸੋਹਣਾ ਪਲੰਘਾ ਇਹਨੇ ਅੰਦਰ ਰੱਖਿਆ ਹੋਇਆ।
ਗੱਦੀ ਸਿਰਹਾਣੋ ਉੱਪਰ ਆ,
ਉਸ ਪਲੰਘੇ ਦੇ ਉੱਤੇ ਇਹਨੇ ਗੱਦੀ ਲਾਈ ਹੋਈ ਹੈ, ਉਹਦੇ ਤੇ ਸਰਾਣਾ ਰੱਖਿਆ ਹੋਇਆ, ਸੋਹਣੀ ਚਾਦਰ ਵਿਛਾਈ ਹੋਈ ਹੈ, ਬੜਾ ਸੋਹਣਾ ਪਲੰਘਾ ਹੈ।
ਸਵਾ ਸੋ ਗਜ ਧਰ ਉੱਚੋ ਰਹਿ।
ਉਸ ਪਲੰਘੇ ਦੀ ਖਾਸੀਅਤ ਇਹ ਨਜ਼ਰ ਆ ਰਹੀ ਹੈ ਕਿ ਉਹ ਪਲੰਘਾ ਜ਼ਮੀਨ ਤੋਂ ਸਵਾ ਗਿੱਠ ਉੱਚਾ ਹੈ, ਉਹ ਜਿਹੜਾ ਪਲੰਘ ਹੈ ਨਾ ਉਹ ਜ਼ਮੀਨ ਤੋਂ ਉੱਚਾ ਹੈ, ਜ਼ਮੀਨ ਦੇ ਨਾਲ ਨਹੀਂ ਲੱਗਾ ਹੋਇਆ, ਸਵਾ ਗਜ ਲਿਖਿਆ ਇੱਥੇ ਵੀ ਸਵਾ ਗਜ ਉਹ ਪਲੰਘਾ ਜਿਹੜਾ ਹੈ ਉਹ ਜ਼ਮੀਨ ਤੋਂ ਉੱਪਰ ਉੱਠਿਆ ਹੋਇਆ।
ਨਾਰਾਇਣ ਦਾਸ ਜੀ ਉੱਪਰ ਬਹਿ,
ਤੇ ਜਿਹੜਾ ਇਹ ਨਾਰਾਇਣ ਦਾਸ ਹੈ ਜਿਹਨੂੰ ਆਪਾਂ ਮਾਧੋ ਦਾਸ ਬੈਰਾਗੀ ਵੀ ਕਹਿੰਦੇ ਤੇ ਬਾਅਦ ਵਿੱਚ ਇਹਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਕਰਕੇ ਪ੍ਰਗਟ ਹੋਇਆ, ਇਹ ਨਾਰਾਇਣ ਦਾਸ ਮਾਧੋ ਦਾਸ ਬੈਰਾਗੀ ਉਸ ਪਲੰਘੇ ਦੇ ਉੱਤੇ ਬੈਠਦਾ। ਜਦੋਂ ਬਹਿੰਦਾ ਉਸ ਪਲੰਘੇ 'ਤੇ ਤਾਂ ਪਲੰਘਾ ਥੱਲੇ ਜ਼ਮੀਨ 'ਤੇ ਨਹੀਂ ਲੱਗਾ ਹੁੰਦਾ, ਉਹ ਪਲੰਘਾ ਜ਼ਮੀਨ ਤੋਂ ਸਵਾ ਗਜ ਉੱਪਰ ਉੱਠਿਆ ਹੁੰਦਾ ਹੈ।
ਔਰ ਬਹੇ ਤਿਸ ਦੇ ਗਿਰਾਏ,
ਉਸ ਪਲੰਘੇ ਦੇ ਉੱਤੇ ਜੇ ਕੋਈ ਹੋਰ ਮਹਾਤਮਾ ਆ ਕੇ, ਕੋਈ ਸਾਧੂ ਕੋਈ ਸੰਤ ਆ ਕੇ ਬੈਠ ਜਾਂਦਾ ਤਾਂ ਇਹ ਕੀ ਕਰਦਾ, ਉਹ ਪਲੰਘਾ ਮੂਧਾ ਮਾਰ ਕੇ ਉਹਨੂੰ ਥੱਲੇ ਸੁੱਟ ਦਿੰਦਾ। ਮਾਧੋ ਦਾਸ ਨਰਾਇਣ ਦਾਸ ਇਹ ਕੰਮ ਕਰਦਾ ਸੀ ਕਿ ਉਹ ਜਿਹੜਾ ਪਲੰਘ ਹੈ, ਕਰਾਮਾਤੀ ਪਲੰਘ ਹੈ, ਉਹਦੇ ਤੇ ਜਿਸ ਨੂੰ ਵੀ ਬਿਠਾਉਂਦਾ ਜੇ ਕੋਈ ਹੋਰ ਆ ਕੇ ਬਹਿੰਦਾ ਮਹਾਤਮਾ ਸਾਧੂ, ਜਿਵੇਂ ਜੈਤ ਰਾਮ ਨੇ ਵੀ ਦੱਸਿਆ ਸੀ ਨਾ, ਦਾਦੂ ਦੀਨ ਦਿਆਲ ਦਿਓਰੇ ਦੇ ਮਹੰਤ ਨੇ ਕਲਗੀਧਰ ਨੂੰ ਕਿ ਮਹਾਰਾਜ ਮੈਨੂੰ ਵੀ ਪਲੰਘੇ ਤੇ ਬਿਠਾ ਕੇ ਉਹਨੇ ਥੱਲੇ ਸੁੱਟ ਕੇ ਮੂਧਾ ਮਾਰ ਦਿੱਤਾ। ਇਸੇ ਤਰ੍ਹਾਂ ਉਸ ਪਲੰਘੇ ਦੇ ਉੱਤੇ ਕਈਆਂ ਨੂੰ ਇਹ ਬਿਠਾ ਕੇ ਮੂਧਾ ਮਾਰ ਕੇ ਸੁੱਟ ਦਿੰਦਾ ਤੇ ਉਹਨਾਂ ਤੇ ਫਿਰ ਹੱਸਦਾ ਹੈ।
ਇਸ ਬਿਉਂਤ ਤੇ ਉਹਨੇ ਬਣਾਏ,
ਇਸ ਬਿਉਂਤ ਦੇ ਨਾਲ ਉਹਨੇ ਇਹ ਪਲੰਘਾ ਬਣਾਇਆ ਹੋਇਆ। ਉਹ ਪਲੰਘਾ ਸਵਾ ਗਜ ਜ਼ਮੀਨ ਤੋਂ ਉੱਪਰ ਰਹਿੰਦਾ, ਧਰਤੀ ਤੋਂ ਉੱਪਰ ਰਹਿੰਦਾ। ਜਿਹੜਾ ਵੀ ਕੋਈ ਉੱਤੇ ਆ ਕੇ ਬੈਠਦਾ ਪਲੰਘਾ ਮੂਧਾ ਹੋ ਜਾਂਦਾ, ਉਹ ਜ਼ਮੀਨ ਤੇ ਥੱਲੇ ਭੁੰਜਿਆਂ ਡਿੱਗ ਪੈਂਦਾ ਹੈ।
ਦੋਹੇਰਾ ਪਹੁੰਚਿਓ ਸਤਿਗੁਰ ਜੇ ਸਮੈ ਗਇਓ ਬੰਦੇ ਕਉ ਔਰ।
ਜਦੋਂ ਸਤਿਗੁਰੂ ਕਲਗੀਧਰ ਜੀ ਦੇ ਡੇਰੇ ਵਿੱਚ ਪਹੁੰਚੇ ਨਾ, ਮਾਧੋ ਦਾਸ ਬਰਾਗੀ ਦੇ ਨਰਾਇਣ ਦਾਸ ਦੇ ਡੇਰੇ ਤੇ ਪਰਮੇਸ਼ਰ ਵੱਲੋਂ ਹੀ ਮਾਧੋ ਦਾਸ ਬਰਾਗੀ ਆਪਣੇ ਡੇਰੇ ਤੋਂ ਕਿਤੇ ਬਾਹਰ ਗਿਆ ਹੋਇਆ ਸੀ, ਉਸ ਵੇਲੇ ਡੇਰੇ 'ਚ ਮੌਜੂਦ ਨਹੀਂ ਸੀ। ਸਤਿਗੁਰੂ ਕਲਗੀਧਰ ਪਾਤਸ਼ਾਹ ਦੀ ਗੈਰ ਹਾਜ਼ਰੀ ਦੇ ਵਿੱਚ ਇਹਦੇ ਡੇਰੇ ਤੇ ਪਹੁੰਚੇ ਹਨ।
ਪਲੰਘ ਸ਼ਿੰਗਾਰਿਓ ਦੇਖ ਕੇ ਗੁਲਚਰ ਬੈਠੇ ਦੌਰ।
ਕਲਗੀਧਰ ਪਾਤਸ਼ਾਹ ਨੇ ਉਹੀ ਕਰਾਮਾਤੀ ਪਲੰਘ ਵੇਖਿਆ ਜਿਹੜੇ ਪਲੰਘ ਤੇ ਸਾਧੂਆਂ ਨੂੰ ਬਿਠਾ ਕੇ ਮੂਧਾ ਸੁੱਟ ਕੇ ਥੱਲੇ ਮਾਰਦਾ ਸੀ ਤੇ ਪਲੰਘਾਂ ਉੱਤੇ ਮੂਧਾ ਕਰ ਦਿੰਦਾ ਸੀ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਗਏ ਤੇ ਉਸੇ ਪਲੰਘੇ ਤੇ ਜਾ ਕੇ ਚੜ ਕੇ ਬਹਿ ਗਏ ਕਿ ਵੇਖਦੇ ਆ ਕਿ ਮਾਧੋ ਦਾਸ ਬੈਰਾਗੀ ਹੁਣ ਸਾਡੇ ਬੈਠਣ ਤੋਂ ਇਹ ਪਲੰਘਾ ਕਿਵੇਂ ਮੂਧਾ ਮਾਰੇਗਾ। ਉਹਦਾ ਮਾਣ ਜੋ ਤੋੜਨਾ ਸੀ, ਹੰਕਾਰ ਖਤਮ ਕਰਨਾ ਸੀ, ਹੰਕਾਰ ਦੀ ਨਿਵਿਰਤੀ ਕਰਨੀ ਸੀ। ਮਾਧੋ ਦਾਸ ਦੇ ਅੰਦਰੋਂ ਜਿਹੜਾ ਉਹ ਭਰਮਿਆ ਹੋਇਆ ਭਟਕਿਆ ਹੋਇਆ ਉਹਨੂੰ ਸਿੱਧੇ ਰਸਤੇ ਪਾਉਣਾ ਸੀ ਕਲਗੀਧਰ ਨੇ, ਉਹਦੇ ਕੋਲੋਂ ਪੰਥ ਦੀ ਸੇਵਾ ਲੈਣੀ ਸੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਦੇ ਹੰਕਾਰ ਨੂੰ ਤੋੜਨ ਵਾਸਤੇ ਜਿਹੜਾ ਇਹਦਾ ਪਲੰਘਾ ਪਿਆ ਹੋਇਆ ਅੰਦਰ, ਉਸੇ ਪਲੰਘੇ ਤੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਜਾ ਕੇ ਚੜ ਕੇ ਬੈਠ ਗਏ ਨੇ।
ਚੌਪਈ ਤਿਸਕੇ ਬੱਕਰੇ ਸਿੰਘਨ ਘਾਏ,
ਮਾਧੋ ਦਾਸ ਬੈਰਾਗੀ ਦੇ ਡੇਰੇ ਤੇ ਇਹਦੇ ਬੱਕਰੇ ਟੁਰੇ ਫਿਰਦੇ ਸੀ। ਸਿੰਘਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ਼ਾਰਾ ਕੀਤਾ, ਉਹ ਸਿੰਘ ਜਿਹੜੇ ਸਨ ਉਹਨਾਂ ਕੀ ਕੀਤਾ, ਇਹਦੇ ਜਿਹੜੇ ਉਹ ਬੱਕਰੇ ਸਨ ਝਟਕਾ ਦਿੱਤੇ। ਨਿਹੰਗ ਸਿੰਘਾਂ ਦੇ ਬੋਲਿਆਂ ਵਿੱਚ ਬੱਕਰੇ ਨੂੰ ਚੁਟੰਗਾ ਕਹਿੰਦੇ ਨੇ। ਉਹ ਜਿੰਨੇ ਚੁਟੰਗੇ ਉੱਥੇ ਫਿਰਦੇ ਸੀ ਉਹ ਚੁਟੰਗੇ ਸਿੰਘਾਂ ਨੇ ਝਟਕਾ ਦਿੱਤੇ।
ਕੱਟ ਕੁੱਟ ਦੇ ਦੇਗਨ ਪਾਏ,
ਕੱਟ ਕੁੱਟ ਕੇ ਕਹਿੰਦੇ ਉਹਨਾਂ ਬੱਕਰਿਆਂ ਨੂੰ ਝਟਕਾ ਕੇ ਦੇਗਚਿਆਂ ਵਿੱਚ ਚਾੜ ਦਿੱਤੇ।
ਤਿਸ ਚੇਲੇ ਜਾ ਕਰੀ ਪੁਕਾਰ,
ਉਹਦੇ ਜਿਹੜੇ ਚੇਲੇ ਸੀ ਨਾ ਮਾਧੋ ਦਾਸ ਵੈਰਾਗੀ ਦੇ ਨਰਾਇਣ ਦਾਸ ਦੇ, ਉਹਨਾਂ ਨੇ ਵੇਖਿਆ ਵੀ ਸਾਡਾ ਡੇਰਾ ਤਾਂ ਪਿੱਟ ਗਿਆ, ਕਿਉਂਕਿ ਮਾਧੋ ਦਾਸ ਵੈਸ਼ਨਵ ਸਾਧ ਸੀ ਤੇ ਵੈਸ਼ਨਵ ਸਾਧ ਜਿਹੜਾ ਹੈ ਉਹਦੇ ਡੇਰੇ ਤੇ ਬੱਕਰੇ ਝਟਕਾ ਦੇਣੇ, ਡੇਰਾ ਲਹੂ ਲੁਹਾਨ ਕਰ ਦੇਣਾ, ਵੀ ਸਾਰਾ ਡੇਰਾ ਪਵਿੱਤਰ ਕਰ ਦਿੱਤਾ। ਫਿਰ ਉਹਦੇ ਪਲੰਘੇ ਦੇ ਉੱਤੇ ਗੁਰੂ ਜੀ ਆ ਕੇ ਬਹਿ ਗਏ ਨੇ। ਉਹ ਜਿੰਨੇ ਚੇਲੇ ਸੀ ਨਾ ਮਾਧੋ ਦਾਸ ਵੈਰਾਗੀ ਦੇ ਉੱਥੇ ਡੇਰੇ 'ਚ ਫਿਰਦੇ ਹੋਏ, ਉਹ ਜਿੰਨੇ ਚੇਲੇ ਸਨ ਦੌੜ ਕੇ ਜਿੱਥੇ ਮਾਧੋ ਦਾਸ ਜੰਗਲ 'ਚ ਬੈਠਾ ਸੀ ਉਹਦੇ ਕੋਲ ਗਏ ਹਨ।
ਕਰਾਏ ਕ੍ਰੋਧ ਲੈ ਆਏ ਨਾਰ,
ਔਰ ਬੜੇ ਕ੍ਰੋਧ ਦੇ ਨਾਲ ਮਾਧੋ ਦਾਸ ਨਰਾਇਣ ਦਾਸ ਨੂੰ ਵੈਰਾਗੀ ਨੂੰ ਆਪਣੇ ਨਾਲ ਲੈ ਕੇ ਆਏ।
ਦੇਖਤ ਪਲੰਘ ਸੋ ਅਤ ਰੋ ਭਰਿਓ,
ਜਦੋਂ ਮਾਧੋ ਦਾਸ ਆਇਆ ਨਾ ਉਹਨੇ ਵੇਖਿਆ ਵੀ ਅੱਗੇ ਪਲੰਘੇ ਤੇ ਕਲਗੀਧਰ ਜੀ ਬੈਠੇ ਨੇ, ਇਹਦਾ ਪਲੰਘਾ ਸੀ ਵੀ ਮੇਰੇ ਪਲੰਘੇ ਦੇ ਉੱਤੇ ਆ ਕੇ ਚੜ ਕੇ ਬਹਿ ਗਏ ਨੇ। ਵੇਖ ਕੇ ਇਹਦੇ ਮਨ ਚ ਬੜਾ ਗੁੱਸਾ ਆਇਆ, ਇਹਦੇ ਹਿਰਦੇ ਚ ਬੜਾ ਰੋਹ ਆਇਆ, ਗੁੱਸੇ ਨਾਲ ਭਰ ਗਿਆ।
ਕ੍ਰੋਧਤ ਬੀਰ ਨੂੰ ਹੁਕਮ ਸੋ ਕਰਿਓ।
ਹੁਣ ਇਹਨੇ ਬੀਰ ਸਿੱਧ ਕੀਤੇ ਹੋਏ ਸੀ, 52 ਬੀਰ ਹੁੰਦੇ ਨੇ ਨਾ, ਉਹਨਾਂ ਚੋਂ 5 ਬੀਰ ਇਹਨੇ ਸਿੱਧ ਕੀਤੇ ਹੋਏ ਸੀ, ਆਪਣੇ ਕਾਬੂ ਚ ਕੀਤੇ ਹੋਏ ਸੀ। ਉਹ ਜਿਹੜੇ ਬੀਰ ਸਨ ਉਹਨਾਂ ਬੀਰਾਂ ਨੂੰ ਇਹਨੇ ਹੁਕਮ ਕੀਤਾ, ਗੁੱਸੇ ਵਿੱਚ ਆ ਕੇ ਉਹਨਾਂ ਬੀਰਾਂ ਨੂੰ ਆਗਿਆ ਕੀਤੀ।
ਯਾ ਬੀਰਨ ਤਬ ਪਲੰਗ ਉਠਾਇਆ,
ਬੀਰਾਂ ਨੂੰ ਆਖਿਆ ਜਾਓ, ਜਿਵੇਂ ਅੱਗੇ ਕਰਦਾ ਸੀ ਵੀ ਜਦੋਂ ਕੋਈ ਮਹਾਤਮਾ ਉਸ ਪਲੰਗੇ ਤੇ ਬਹਿੰਦਾ ਸੀ, ਬੀਰਾਂ ਨੂੰ ਕਹਿ ਕੇ ਪਲੰਗਾ ਮੂਧਾ ਮਰਵਾ ਦਿੰਦਾ ਸੀ। ਅੱਜ ਵੀ ਇਹਨੇ ਇਸੇ ਤਰ੍ਹਾਂ ਕੀਤਾ। ਇਹਨੇ ਆਖਿਆ ਵੀ ਕੋਈ ਉਦਾਂ ਦਾ ਹੀ ਸਾਧੂ ਹੋਣਾ ਜਿਹੜੇ ਪਹਿਲਾਂ ਆਉਂਦੇ ਸੀ, ਪਰ ਇਹ ਨਹੀਂ ਸੀ ਜਾਣਦਾ ਵੀ ਇਹਨਾਂ ਵਰਗਾ ਕੋਈ ਨਹੀਂ। ਇਹ ਹਾਲੇ ਮਾਧੋ ਦਾਸ ਨੂੰ ਨਹੀਂ ਸੀ ਪਤਾ ਕਿ ਇਹਨਾਂ ਜੈਸਾ ਕੋਈ ਨਹੀਂ, ਇਹ ਉਹ ਗੁਰਦੇਵ ਨੇ ਜਿਨ੍ਹਾਂ ਜੈਸਾ ਨਾ ਕੋਈ ਹੈ ਤੇ ਨਾ ਹੋਵੇਗਾ। ਮਾਧੋ ਦਾਸ ਨੇ ਆਪਣੇ ਬੀਰਾਂ ਨੂੰ ਆਗਿਆ ਕੀਤੀ, ਉਹ ਬੀਰ ਗਏ ਜਾ ਕੇ ਉਹਨਾਂ ਨੇ ਜਿਹੜਾ ਪਲੰਘਾ ਸੀ ਸਤਿਗੁਰੂ ਜੀ ਜਿਸ ਪਲੰਘੇ ਤੇ ਬੈਠੇ ਸਨ, ਉਸ ਪਲੰਘੇ ਨੂੰ ਜਾ ਕੇ ਚੁੱਕਣ ਲੱਗੇ ਮੂਧਾ ਮਾਰਨ ਵਾਸਤੇ।
ਸਤਿਗੁਰ ਤੀਰੇ ਸਾਥ ਦਬਾਇਆ,
ਮਹਾਰਾਜ ਜੀ ਕਲਗੀਧਰ ਦੇ ਹੱਥ ਵਿੱਚ ਤੀਰ ਸਨ, ਗੁਰਦੇਵ ਨੇ ਜਿਹੜੇ ਪਲੰਘੇ ਦੇ ਪਾਵੇ ਸਨ ਉਹਨਾਂ ਚ ਤੀਰ ਗੱਡ ਦਿੱਤੇ ਤੇ ਤੀਰ ਦੇ ਨਾਲ ਮਹਾਰਾਜ ਜੀ ਨੇ ਪਲੰਘੇ ਨੂੰ ਥੱਲੇ ਦੱਬ ਲਿਆ, ਪਲੰਘੇ ਨੂੰ ਥੱਲੇ ਲਾ ਲਿਆ।
ਫਿਰ ਮਵੱਕਲ ਲਾਇਓ ਤਾਨ,
ਉਹ ਜਿਹੜੇ ਮਵੱਕਲ ਸਨ ਜਿਨ੍ਹਾਂ ਨੂੰ ਬੀਰ ਕਹਿੰਦੇ ਨੇ, ਉਹਨਾਂ ਨੇ ਆਪਣਾ ਪੂਰਾ ਤਾਨ ਲਾਇਆ, ਜਿੰਨਾ ਜ਼ੋਰ ਸੀ ਉਹਨਾਂ ਵਿੱਚ ਉਹਨਾਂ ਆਪਣਾ ਪੂਰਾ ਜ਼ੋਰ ਲਾਇਆ।
ਤੇ ਫਿਰ ਉੱਠੇ ਉਹਨਾਂ ਅੰਗਲ ਸਮਾਨ,
ਪਹਿਲਾਂ ਤਾਂ ਉਹ ਪਲੰਘਾ ਜਿਹੜਾ ਸੀ ਨਾ ਜ਼ਮੀਨ ਤੋਂ ਵੀ 1.25 ਗਜ਼ ਉੱਪਰ ਸੀ। ਮਹਾਰਾਜ ਜੀ ਨੇ ਜਦੋਂ ਤੀਰ ਲਾਏ ਤੇ ਉਹ ਪਲੰਘਾ ਥੱਲੇ ਜ਼ਮੀਨ ਤੇ ਲੱਗ ਗਿਆ, ਪਹਿਲਾਂ ਤਾਂ ਉੱਚਾ ਸੀ ਫਿਰ ਜ਼ਮੀਨ ਤੇ ਲੱਗ ਗਿਆ। ਉਹਨਾਂ ਬੀਰਾਂ ਨੇ ਪੂਰਾ ਜ਼ੋਰ ਜਿੰਨਾ ਤਾਣ ਸੀ ਦਾਣ ਲਾ ਹਟੇ, ਉਹਨਾਂ ਬੀਰਾਂ ਦਾ ਤਾਣ ਨਹੀਂ ਚੱਲਿਆ। ਕਹਿੰਦੇ ਪਲੰਘਾ ਤਾਂ ਕੀ ਚੁੱਕਣਾ ਸੀ, ਇੱਕ ਅੰਗੂਠੇ ਜਿੰਨਾ ਵੀ ਪਲੰਘਾ ਉੱਪਰ ਨਹੀਂ ਚੁੱਕ ਸਕੇ, ਰੱਤੀ ਭਰ ਵੀ ਪਲੰਘਾ ਉੱਪਰ ਨਹੀਂ ਚੁੱਕ ਸਕੇ। ਨਹੀਂ ਤਾਂ ਉਹ ਬੀਰ ਇੰਨੇ ਤਾਕਤਵਰ ਸਨ ਕਿ ਉਹ ਤੇ ਵੱਡੇ ਵੱਡੇ ਪਹਾੜਾਂ ਤੇ ਪਰਬਤਾਂ ਨੂੰ ਵੀ ਚੁੱਕ ਕੇ ਮੂਧਾ ਮਾਰ ਸਕਦੇ ਸੀ। ਪਰ ਕਲਗੀਆਂ ਵਾਲੇ ਪਾਤਸ਼ਾਹ ਦੇ ਸਾਹਮਣੇ ਬੀਰ ਕੀ ਮਾਇਨਾ ਰੱਖਦੇ ਨੇ? ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਤਾਂ ਇਹਨਾਂ ਸਾਰਿਆਂ ਦੇ ਸਿਰਜਣਹਾਰ ਨੇ, ਆਪ ਪਾਰ ਬ੍ਰਹਮ ਪਰਮੇਸ਼ਵਰ ਨੇ, ਜਿਨ੍ਹਾਂ ਵਿੱਚ ਤੇ ਅਕਾਲ ਪੁਰਖ ਵਿੱਚ ਭੇਦ ਹੀ ਕੋਈ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਹੀ ਕਹਿੰਦੇ ਹਨ ਕਿ ਮੋਕੋ ਦਾਸ ਤਵਨ ਕਾ ਜਾਨੋ, ਜਾਂ ਮੈਂ ਭੇਦ ਨਾ ਰੰਚ ਪਛਾਨ। ਇਹ ਅਕਾਲ ਪੁਰਖ ਪਰਮੇਸ਼ਰ ਵਿੱਚ ਅਸੀਂ ਅਭੇਦ ਹਾਂ, ਇੱਕ ਮਿਕ ਹਾਂ। ਤੇ ਹੁਣ ਇਹਨਾਂ ਬੀਰਾਂ ਦੀ ਕੀ ਤਾਕਤ ਚੱਲਣੀ ਸੀ ਸਤਿਗੁਰਾਂ ਦੇ ਸਾਹਮਣੇ? ਕਹਿੰਦੇ ਉਹ ਬੀਰ ਪੂਰਾ ਜ਼ੋਰ ਲਾ ਹਟੇ, ਇੱਕ ਉਂਗਲ ਭਰ ਵੀ ਉਹ ਪਲੰਘਾ ਹਿਲਾ ਨਹੀਂ ਸਕੇ, ਰੱਤਾ ਵੀ ਪਲੰਘ ਨੂੰ ਹਿਲਾ ਨਹੀਂ ਸਕੇ।
ਪਲੰਘੇ ਅਚਲ ਲੱਗ ਹੋਏ ਗਏ ਕੋਇਲਾ।
ਜਦੋਂ ਵੇਖਿਆ ਨਾ ਨਾਰਾਇਣ ਦਾਸ ਮਾਧੋ ਦਾਸ ਬਰਾਗੀ ਨੇ ਵੀ ਪਲੰਘ ਤਾਂ ਉਸੇ ਤਰ੍ਹਾਂ ਚੱਲ ਪਿਆ, ਇਹ ਤਾਂ ਹਿੱਲਿਆ ਤੱਕ ਨਹੀਂ ਬੀਰਾਂ ਕੋਲੋਂ, ਵੇਖ ਕੇ ਹੋਰ ਕੋਲੇ ਕੋਲੇ ਹੋ ਗਿਆ ਗੁੱਸੇ ਦੇ ਨਾਲ। ਹੰਕਾਰ ਸੀ ਨਾ ਮਨ ਵਿੱਚ ਆਪਣੀ ਕਰਾਮਾਤ ਦਾ ਵੀ ਮੈਂ ਬੜਾ ਸ਼ਕਤੀਸ਼ਾਲੀ ਹਾਂ। ਵੇਖਿਆ ਜਦੋਂ ਇਹਦੀ ਸ਼ਕਤੀ ਚੱਲੀ ਨਹੀਂ, ਬੀਰਾਂ ਦੀ ਸ਼ਕਤੀ ਨਹੀਂ ਚੱਲੀ ਤੇ ਸੜ ਕੇ ਕੋਲਾ ਕੋਲਾ ਹੋ ਗਿਆ, ਹੰਕਾਰ ਦੇ ਨਾਲ ਹੋਰ ਜ਼ਿਆਦਾ ਗੁੱਸੇ ਵਿੱਚ ਸੜ ਗਿਆ।
ਕ੍ਰੋਧ ਸਾਥ ਫਿਰ ਮਵੱਕਲਨ ਬੋਲਾ,
ਗੁੱਸੇ ਵਿੱਚ ਆ ਕੇ ਮਾਧੋ ਦਾਸ ਬੈਰਾਗੀ ਆਪਣੇ ਉਹਨਾਂ ਮਵੱਕਲਾਂ ਨੂੰ, ਆਪਣੇ ਉਹਨਾਂ ਬੀਰਾਂ ਨੂੰ ਬੋਲਿਆ, ਕਹਿਣ ਲੱਗਾ
ਤੁਰਤ ਇਸੇ ਕੀ ਜਾਨ ਉਡਾਵੋ।
ਕਹਿੰਦਾ ਉਹ ਬੀਰੋ ਕੀ ਕਰੀ ਜਾਂਦੇ ਹੋ, ਆ ਜਿਹੜਾ ਬੰਦਾ ਇਸ ਪਲੰਘੇ ਤੇ ਬੈਠਾ ਨਾ, ਕਲਗੀਧਰ ਬਾਰੇ ਜਾਣਦਾ ਨਹੀਂ ਸੀ ਮਾਧੋ ਦਾਸ, ਕਹਿੰਦਾ ਆ ਜਿਹੜਾ ਵਿਅਕਤੀ ਇਸ ਪਲੰਘੇ ਤੇ ਬੈਠਾ, ਇਹਦੇ ਅੰਦਰੋਂ ਤੁਰਤ ਫੁਰਤ ਇਹਦੀ ਜਾਨ ਕੱਢ ਦਿਓ, ਇਹਦੇ ਪ੍ਰਾਣ ਕੱਢ ਕੇ ਇਹਨੂੰ ਜਾਨੋਂ ਮਾਰ ਦਿਓ।
ਇਤੀ ਦੇਰ ਤੁਮ ਕਾਹੇ ਲਾਓ,
ਇੰਨੀ ਦੇਰ ਕਿਉਂ ਲਾ ਰਹੇ ਹੋ, ਤੁਹਾਡੀ ਤਾਕਤ ਨੂੰ ਕੀ ਹੋ ਗਿਆ ਉਹ ਵੀਰੋ, ਤੁਹਾਡੀ ਸ਼ਕਤੀ ਕਿੱਥੇ ਚਲੀ ਗਈ, ਕਿੱਥੇ ਚਲੀ ਗਈ ਤੁਹਾਡੀ ਤਾਕਤ, ਇੰਨੀ ਦੇਰ ਤੁਸੀਂ ਕਿਉਂ ਲਾ ਰਹੇ ਹੋ, ਆ ਜਿਹੜਾ ਵਿਅਕਤੀ ਮੇਰੇ ਪਲੰਘੇ ਤੇ ਬੈਠਾ ਤੁਰਤ ਫੁਰਤ ਇਹਦੀ ਜਾਨ ਗਵਾ ਦਿਓ।
ਦੋਹੇਰਾ ਤਬੈ ਮਵੱਕਲਨ ਉਸ ਕਹਿਓ, ਹਮ ਕਿਚੇ ਰੱਖਿਓ ਨਾ ਤਾਣ।
ਉਹ ਜਿਹੜੇ ਮਵੱਕਲ ਸਨ ਬੀਰ ਸਨ, ਉਹ ਹੱਥ ਜੋੜ ਕੇ ਮਾਧੋ ਦਾਸ ਬੈਰਾਗੀ ਨੂੰ ਕਹਿੰਦੇ, ਸੰਤ ਜੀ ਅਸੀਂ ਕੋਈ ਆਪਣਾ ਜ਼ੋਰ ਆਪਣੇ 'ਚ ਲੁਕੋ ਕੇ ਨਹੀਂ ਰੱਖਿਆ, ਇਹ ਨਹੀਂ ਕਿ ਅਸੀਂ ਉੱਥੇ ਜ਼ੋਰ ਨਹੀਂ ਲਾਇਆ। ਕਹਿੰਦੇ ਜਿੰਨਾ ਤਾਣ ਸੀ ਸਾਡੇ ਵਿੱਚ, ਜਿੰਨਾ ਜ਼ੋਰ ਸੀ ਉਹ ਜ਼ੋਰ ਅਸੀਂ ਆਪਣਾ ਲਾਇਆ, ਅਸੀਂ ਕੋਈ ਆਪਣਾ ਤਾਣ ਆਪਣੇ ਅੰਦਰ ਨਹੀਂ ਰੱਖਿਆ।
ਜੋ ਇਨਕੋ ਹਮ ਦੁੱਖ ਦੇਵੈ ਸੋ ਪਵੈ ਹਮ ਪਰ ਆਣ।
ਤੂੰ ਕਹਿੰਦਾ ਅਸੀਂ ਇਹਨੂੰ ਮਾਰੀਏ, ਤੇ ਜੇ ਅਸੀਂ ਇਹਨੂੰ ਮਾਰਨ ਵਾਸਤੇ ਆਪਣਾ ਜ਼ੋਰ ਲਾਉਂਦੇ ਹਾਂ ਨਾ, ਤੇ ਜਿਹੜਾ ਦੁੱਖ ਅਸੀਂ ਇਹਨੂੰ ਦੇਣਾ ਚਾਹੁੰਦੇ ਹਾਂ ਉਹ ਦੁੱਖ ਉਲਟ ਕੇ ਸਾਡੇ ਤੇ ਆ ਕੇ ਲੱਗਦਾ, ਸਾਨੂੰ ਦਰਦ ਹੁੰਦੀ ਹੈ, ਸਾਨੂੰ ਪੀੜ ਵਿਆਪਦੀ। ਵੀ ਜਿਹੜੀ ਅਸੀਂ ਤਾਣ ਦਾ ਕੇ ਜ਼ੋਰ ਲਾ ਕੇ ਇਹਨੂੰ ਅਸੀਂ ਦੁੱਖ ਦਿੰਦੇ ਹਾਂ ਨਾ, ਉਹ ਦੁੱਖ ਉਲਟਾ ਸਾਡੇ ਤੇ ਆ ਕੇ ਪੈਂਦਾ। ਉਹ ਵੀਰ ਵੀ ਦੁਖੀ ਸਨ, ਕਹਿੰਦੇ ਅਸੀਂ ਜਿਹੜਾ ਜ਼ੋਰ ਇਹਦੇ ਤੇ ਲਾਨੇ ਆ ਉਹ ਜ਼ੋਰ ਉਲਟਾ ਸਾਡੇ ਤੇ ਚੱਲਦਾ ਹੈ।
ਜੋ ਪਈ ਜੋ ਉਸ ਕੋ ਹਮ ਦੁੱਖ ਚਹਿ ਲਾਇਆ ਉਹ ਤੇਰੇ ਦੇ ਹਮ ਦੁੱਖ ਸਵਾਇਆ।
ਤੇ ਜੇ ਅਸੀਂ ਇਹਨੂੰ ਦੁੱਖ ਦੇਣਾ ਚਾਹੁੰਦੇ ਆ, ਇਹਨੂੰ ਪਰੇਸ਼ਾਨ ਕਰਨਾ ਚਾਹੁੰਦੇ ਆ, ਇਹਨੂੰ ਦੁੱਖ ਲਾਣਾ ਚਾਹੁੰਦੇ ਆ, ਉਹ ਦੁੱਖ ਉਲਟਾ ਸਾਡੇ ਹਿਰਦੇ ਵਿੱਚ ਆ ਕੇ ਪੈਂਦਾ, ਸਾਨੂੰ ਦੁੱਗਣਾ ਹੋ ਕੇ ਵਧੇਰਾ ਹੋ ਕੇ ਪ੍ਰਾਪਤ ਹੁੰਦਾ ਹੈ।
ਜੋ ਹਮ ਇਸਕੇ ਨੇੜੇ ਜਾਵੇ।
ਤੇ ਹੇ ਮਾਧੋ ਦਾਸ ਇੱਥੇ ਹੀ ਬਸ ਨਹੀਂ, ਜਦੋਂ ਅਸੀਂ ਇਹਦੇ ਨੇੜੇ ਜਾਂਦੇ ਆ ਨਾ, ਇਹਦੇ ਕੋਲ ਜਾਂਦੇ, ਇਹਦੇ ਪਲੰਘੇ ਦੇ ਨੇੜੇ ਜਾਂਦੇ ਹਾਂ,
ਤੇਜ ਅਗਨ ਤੋਂ ਹਮੈ ਜਲਾਵੇ।
ਪਤਾ ਨਹੀਂ ਕਿਹੜਾ ਤੇਜ ਇਹਨਾਂ ਦੇ ਵਿੱਚੋਂ ਨਿਕਲ ਰਿਹਾ ਕਿ ਇਹਨਾਂ ਦੇ ਤੇਜ ਦੀ ਉਹ ਅੱਗ ਸਾਨੂੰ ਸਾੜਦੀ ਹੈ, ਉਹਦੇ ਨਾਲ ਸਾਨੂੰ ਅੱਗ ਲੱਗਦੀ ਹੈ, ਉਹਦੇ ਨਾਲ ਅਸੀਂ ਸੜਦੇ ਹਾਂ, ਕਰਾਉਂਦੇ ਹਾਂ। ਜਦੋਂ ਇਹਦੇ ਨੇੜੇ ਜਾਂਦੇ ਹਾਂ ਪਤਾ ਨਹੀਂ ਕਿਹੋ ਜਿਹਾ ਤੇਜ ਇਹਨਾਂ ਦੇ ਅੰਦਰੋਂ ਨਿਕਲ ਰਿਹਾ। ਆਖਿਰਕਾਰ ਇਹ ਤੇਜ ਉਹ ਹੈ ਜਿਹੜਾ ਤੇਜ ਤਪ ਦੀ ਮੂਰਤ ਵਿੱਚੋਂ ਪੈਦਾ ਹੋਇਆ। ਹੇਮਕੁੰਡ ਸਾਹਿਬ ਦੇ ਪਰਬਤ ਤੇ ਬੈਠਿਆ ਜਿਹੜੀ ਤਪ ਦੀ ਸਾਧਨਾ ਕੀਤੀ ਹੈ ਕਲਗੀਧਰ ਪਾਤਸ਼ਾਹ ਨੇ, ਉਹ ਤਪ ਦਾ ਤੇਜ ਸੀ ਦਸਵੇਂ ਪਾਤਸ਼ਾਹ ਅੰਦਰ। ਇਹਨਾਂ ਵੀਰਾਂ ਨੇ ਕਿੱਥੇ ਝੱਲਣਾ ਸੀ ਉਹ ਤੇਜ? ਆਪ ਕਹਿ ਰਹੇ ਨੇ ਮਾਧੋ ਦਾਸ, ਅਸੀਂ ਜਿਹੜਾ ਇਹਨਾਂ ਦੇ ਕੋਲ ਜਾ ਕੇ ਨੇੜੇ ਪਹੁੰਚਦੇ ਹਾਂ ਨਾ, ਤੇ ਪਤਾ ਨਹੀਂ ਕਿਹੜਾ ਤੇਜ ਇਹਨਾਂ ਦੇ ਵਿੱਚੋਂ ਨਿਕਲਦਾ, ਉਸ ਤੇਜ ਦੀ ਅੱਗ ਦੇ ਨਾਲ ਸਾਨੂੰ ਜਲਨ ਲੱਗਦੀ ਹੈ।
ਤਦੈ ਮੁਵਕਲਨ ਐਸੀ ਉਚਾਰੇ ਇਨਕੈ ਆਗੈ ਹਮ ਪਏ ਹਾਰੇ।
ਆਖਿਰਕਾਰ ਉਹਨਾਂ ਵੀਰਾਂ ਨੇ ਹਥਿਆਰ ਸੁੱਟ ਦਿੱਤੇ, ਕਹਿਣ ਲੱਗੇ ਮਾਧੋ ਦਾਸ ਆ ਸਾਡੀ ਹੱਥ ਜੋੜੀ, ਅਸੀਂ ਇਹਦੇ ਅੱਗੇ ਹਾਰ ਗਏ ਹਾਂ, ਇਹਦੇ ਤੇ ਸਾਡਾ ਜ਼ੋਰ ਨਹੀਂ ਚੱਲਦਾ। ਤੇ ਬਾਕੀ ਜ਼ੋਰ ਚੱਲਦਾ ਵੀ ਨਹੀਂ, ਇੱਥੇ ਜ਼ੋਰ ਨਹੀਂ ਚੱਲਦਾ ਗੁਰੂ ਤੇ ਇੱਥੇ ਤਾਂ ਹੱਥ ਜੋੜ ਕੇ ਅਰਦਾਸ ਕੀਤੀ ਬਣਦੀ ਹੈ। ਜਿਹਦੇ ਅੱਗੇ ਕੋਈ ਜ਼ੋਰ ਨਹੀਂ ਨਾ ਚੱਲਦਾ, ਜਿਸ ਠਾਕੁਰ ਸਿਓ ਨਾਹੀ ਚਾਰਾ ਤਾਕੋ ਕੀਜਾ ਸਦ ਨਮਸਕਾਰ। ਵੀਰ ਹਾਰ ਗਏ, ਕਹਿੰਦੇ ਇਹਦੇ ਤੇ ਸਾਡਾ ਤਾਣ ਨਹੀਂ ਚੱਲਦਾ, ਇਹਨਾਂ ਤੇ ਸਾਡਾ ਜ਼ੋਰ ਨਹੀਂ ਚੱਲਦਾ।
ਜਬ ਹਮ ਉਨਕੇ ਨੇੜੇ ਜਾਵੇ,
ਕਹਿੰਦਾ ਜਦੋਂ ਅਸੀਂ ਉਹਨਾਂ ਦੇ ਨੇੜੇ ਜਾਂਦੇ ਹਾਂ ਨਾ, ਉਹਨਾਂ ਦੇ ਕੋਲ ਜਾਂਦੇ ਹਾਂ,
ਆਪ ਕੋਪ ਤੇ ਆਪ ਜਲਾਵੇ।
ਜਿਹੜਾ ਕ੍ਰੋਧ ਅਸੀਂ ਉਹਨਾਂ ਤੇ ਕਰਦੇ ਹਾਂ ਉਹ ਕ੍ਰੋਧ ਉਲਟਾ ਸਾਡੇ ਤੇ ਪੈਂਦਾ, ਉਸ ਕ੍ਰੋਧ ਦੀ ਅੱਗ ਦੇ ਵਿੱਚ ਖੁਦ ਅਸੀਂ ਆਪ ਹੀ ਸੜਦੇ ਹਾਂ।
ਛੁੱਟੈ ਤਬੈ ਜਬ ਸੀਸ ਨਿਵਾਵੇ,
ਅਸੀਂ ਉਸ ਅੱਗ ਤੋਂ ਤਾਂ ਬਚਦੇ ਹਾਂ ਜਦੋਂ ਉਹਨਾਂ ਅੱਗੇ ਸਿਰ ਝੁਕਾ ਦਿੰਦੇ ਨਾ, ਹੱਥ ਜੋੜ ਲੈਂਦੇ ਹਾਂ, ਤੇ ਕਹਿੰਦੇ ਫਿਰ ਸਾਨੂੰ ਸ਼ਾਂਤੀ ਮਿਲਦੀ। ਜੇ ਜ਼ੋਰ ਲਾਉਂਦੇ ਹਾਂ ਉਹਨਾਂ ਤੇ ਉਹਨਾਂ ਨੂੰ ਦੁੱਖ ਦੇਣ ਲਈ ਤੇ ਅਸੀਂ ਵੀ ਦੁਖੀ ਹੁੰਦੇ ਹਾਂ, ਪਰ ਜਦੋਂ ਅਸੀਂ ਹੱਥ ਜੋੜ ਕੇ ਉਹਨਾਂ ਅੱਗੇ ਝੁੱਕ ਜਾਂਦੇ ਹਾਂ ਤੇ ਕਹਿੰਦਾ ਫਿਰ ਸਾਨੂੰ ਸੁੱਖ ਮਿਲਦਾ, ਫਿਰ ਅਸੀਂ ਉਸ ਦੁੱਖ ਤੋਂ ਛੁੱਟਦੇ ਹਾਂ।
ਹੋਏ ਸੀਤਲ ਤਵਿਆਤ ਸੁੱਖ ਪਾਵੇ,
ਫਿਰ ਉਹ ਅੱਗ ਬੁੱਝ ਜਾਂਦੀ ਹੈ ਜਦੋਂ ਅਸੀਂ ਹੱਥ ਜੋੜ ਕੇ ਉਹਨਾਂ ਨੂੰ ਮੱਥਾ ਟੇਕਦੇ ਹਾਂ ਨਾ, ਤੇ ਜਿਹੜੀ ਅੱਗ 'ਚ ਅਸੀਂ ਜਲ ਰਹੇ ਹੁੰਦੇ ਹਾਂ ਉਹ ਅੱਗ ਦੀ ਜਲਨ ਖਤਮ ਹੋ ਜਾਂਦੀ ਹੈ ਔਰ ਸਾਨੂੰ ਸ਼ੀਤਲਤਾ ਮਿਲਦੀ ਹੈ, ਠੰਡ ਮਿਲਦੀ, ਸਕੂਨ ਮਿਲਦਾ ਹੈ।
ਐਸੇ ਸੁਨੇ ਉਹਨਾਂ ਤੇ ਬੈਨ,
ਇਸ ਤਰ੍ਹਾਂ ਮਾਧੋ ਦਾਸ ਬੈਰਾਗੀ ਨੇ ਉਹਨਾਂ ਵੀਰਾਂ ਦੇ ਕੋਲੋਂ ਇਹ ਜਦੋਂ ਬੋਲ ਸੁਣੇ, ਇਹ ਗੱਲਾਂ ਸੁਣੀਆਂ,
ਭਇਓ ਅਚੰਭੈ ਅਤ ਭੈ ਕੈਨ,
ਬੜਾ ਅਚੰਭਤ ਹੋਇਆ ਮਾਧੋ ਦਾਸ ਵੀ। ਅੱਜ ਤੋਂ ਪਹਿਲਾਂ ਵੀ ਬੜੇ ਬੜੇ ਸੰਤ ਆਏ, ਬੜੇ ਬੜੇ ਸਾਧ ਆਏ, ਉਹਨਾਂ ਨੂੰ ਇਹਨਾਂ ਵੀਰਾਂ ਨੇ ਉਲਟਾ ਉਲਟਾ ਕੇ ਸੁੱਟਿਆ ਥੱਲੇ। ਪਰ ਇਹਨਾਂ 'ਤੇ ਇਹਨਾਂ ਦਾ ਜ਼ੋਰ ਨਹੀਂ ਚੱਲਿਆ, ਕਹਿੰਦੇ ਅਸੀਂ ਹਾਰ ਮੰਨ ਲਈ ਹੈ। ਬੜਾ ਹੈਰਾਨ ਹੋਇਆ ਸੁਣ ਕੇ ਮਾਧੋ ਦਾਸ ਬੈਰਾਗੀ।
ਜਬ ਉਹਨ ਸਤਿਗੁਰ ਨੇ ਨੀ ਦੇਖਾ,
ਉਹਨੇ ਜਦੋਂ ਨੇੜੇ ਜਾ ਕੇ ਥੋੜਾ ਜਿਹਾ ਕੋਲ ਜਾ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਵੇਖਿਆ,
ਆਪਣੇ ਬਲ ਤੇ ਅਦਕ ਬੋ ਲੇਖਾ,
ਇਹਨੇ ਵੇਖ ਲਿਆ ਕਿ ਜਿੰਨਾ ਬਲ ਮੇਰੇ ਵਿੱਚ ਹੈ ਮੇਰੇ ਤੋਂ ਕਈ ਗੁਣਾ ਜ਼ਿਆਦਾ ਬਲ ਇਹਨਾਂ ਦੇ ਅੰਦਰ ਹੈ। ਸਮਝ ਆਈ ਮਾਧੋ ਦਾਸ ਬੈਰਾਗੀ ਨੂੰ ਵੀ ਮੇਰੇ ਕੋਲ ਤਾਂ ਬੂੰਦ ਮਾਤਰ ਸ਼ਕਤੀ ਹੈ, ਇਹ ਸ਼ਕਤੀਆਂ ਦੇ ਸਮੁੰਦਰ ਨੇ, ਇਹ ਅਥਾਹ ਸਮੁੰਦਰ ਨੇ, ਇਹਦੇ ਮਹਾਰਾਜ ਜੀ ਨੂੰ ਆਪਣੇ ਤੋਂ ਵੱਧ ਬਲਵਾਨ ਵੇਖਿਆ।
ਫਿਰ ਸਿੱਖਨ ਪ੍ਰਤ ਵੀਰ ਚਲਾਏ,
ਇਹਨੇ ਆਖਿਆ ਚਲੋ ਜੇ ਗੁਰੂ ਤੇ ਜ਼ੋਰ ਨਹੀਂ ਚੱਲਦਾ ਇਹਦੇ ਤੇ ਆ ਇਹਦੇ ਜਿਹੜੇ ਸਿੱਖ ਨੇ ਇਹਨਾਂ ਤੇ ਜ਼ੋਰ ਚਲਾਉਣੇ। ਇਹਨੇ ਆਪਣੇ ਵੀਰਾਂ ਨੂੰ ਹੁਕਮ ਕੀਤਾ, ਜਾਓ ਇਹਨਾਂ ਸਿੱਖਾਂ ਨੂੰ ਢਾ ਲਓ, ਇਹਨਾਂ ਸਿੱਖਾਂ ਦੇ ਉੱਤੇ ਹਮਲਾ ਕਰ ਦਿਓ ਜਿਨ੍ਹਾਂ ਨੇ ਆ ਬੱਕਰੇ ਝਟਕਾਏ ਨੇ, ਮੇਰਾ ਡੇਰਾ ਪਵਿੱਤਰ ਕੀਤਾ ਲਹੂ ਡੋਲ ਕੇ, ਇਹਨਾਂ ਨੂੰ ਜਾ ਕੇ ਆਪਣਾ ਜ਼ੋਰ ਵਿਖਾਓ, ਇਹਨਾਂ ਤੇ ਜਾ ਕੇ ਆਪਣਾ ਤਾਣ ਵਿਖਾਓ।
ਜਿਨ ਜਿਨ ਨੇ ਤੇ ਬੱਕਰੇ ਘਾਏ,
ਆ ਜਿਨ੍ਹਾਂ ਜਿਨ੍ਹਾਂ ਨੇ ਮੇਰੇ ਡੇਰੇ ਤੇ ਬੱਕਰੇ ਝਟਕਾਏ ਨੇ, ਚਟੰਗੇ ਝਟਕਾਏ ਨੇ,
ਸੋਰ ਠਾ ਸੋ ਫਿਰ ਆਏ ਵੀਰ ਸਿੰਘਨ ਕੈਟਿਕ ਸੁਣ ਟੁਕੇ।
ਹੁਣ ਉਹਦੀ ਆਗਿਆ ਮੰਨਦੇ ਸੀ ਹਨ ਵੀਰ, ਉਹ ਵੀਰ ਸਿੰਘਾਂ ਵੱਲ ਹੋ ਗਏ, ਸਿੰਘਾਂ ਤੇ ਜਾ ਕੇ ਆਪਣਾ ਜ਼ੋਰ ਪਾਉਣ ਲੱਗੇ, ਉਹਨਾਂ ਤੇ ਜਾ ਕੇ ਆਪਣੀ ਤਾਕਤ ਵਿਖਾਉਣ ਲੱਗੇ।
ਉਨਕੋ ਰੱਛਕ ਤੀਰ ਫਿਰੈ ਸੁਦਰਸ਼ਨ ਚੱਕਰ ਜਿਮ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਹੜਾ ਤੀਰ ਸੀ ਨਾ, ਉਹ ਤੀਰ ਉਹਨਾਂ ਵੀਰਾਂ ਦੇ ਪਿੱਛੇ ਪਿੱਛੇ ਚੱਲ ਪਿਆ। ਜਦੋਂ ਉਹ ਸਿੰਘਾਂ ਤੇ ਜ਼ੋਰ ਪਾਉਣ ਲੱਗੇ ਨਾ, ਜਿਵੇਂ ਸੁਦਰਸ਼ਨ ਚੱਕਰ ਚੱਲਦਾ ਨਾ ਕ੍ਰਿਸ਼ਨ ਦਾ, ਕਹਿੰਦੇ ਏਦਾਂ ਤੀਰ ਚੱਲ ਪਿਆ ਮਹਾਰਾਜ ਜੀ ਦਾ, ਵੀਰ ਅੱਗੇ ਅੱਗੇ ਤੀਰ ਪਿੱਛੇ ਪਿੱਛੇ ਦੌੜ ਪਏ, ਜਿਵੇਂ ਸਿੱਖਾਂ ਦੇ ਨੇੜੇ ਆਉਂਦੇ ਨੇ ਉਹ ਤੀਰ ਉਹਨਾਂ ਨੂੰ ਮਾਰ ਮਾਰ ਕੇ ਭਜਾਉਂਦੇ ਹਨ।
ਦੋਹੇਰਾ ਵੀਰ ਫਿਰੇ ਜਬ ਸਿੱਖਣ ਤੇ ਤਬ ਉਹ ਨਿਸ਼ਚੈ ਆਏ।
ਉਹ ਵੀਰ ਵਾਪਸ ਮੁੜ ਆਏ, ਉਹਨਾਂ ਵੇਖਿਆ ਵੀ ਇਹਨਾਂ ਦੇ ਸਿੱਖਾਂ ਤੇ ਵੀ ਸਾਡਾ ਜ਼ੋਰ ਨਹੀਂ ਚੱਲਣਾ, ਉਹ ਵਾਪਸ ਆ ਗਏ। ਮਾਧੋ ਦਾਸ ਨੂੰ ਕਹਿੰਦੇ ਕਿਉਂ ਸਾਨੂੰ ਮਾਰਦਾ, ਕਿਉਂ ਸਾਨੂੰ ਦੁਖੀ ਕਰ ਰਿਹਾ, ਇਹਨਾਂ ਤੇ ਇਹਨਾਂ ਦੇ ਸਿੱਖਾਂ ਤੇ ਵੀ ਸਾਡਾ ਜ਼ੋਰ ਨਹੀਂ ਚੱਲਦਾ। ਉਹ ਵਾਪਸ ਆ ਗਏ, ਫਿਰ ਮਾਧੋ ਦਾਸ ਨੇ ਨਰਾਇਣ ਦਾਸ ਨੇ ਵੇਖਿਆ ਵੀ ਇਹ ਜਿਹੜੇ ਗੁਰੂ ਤੇ ਗੁਰੂ ਦੇ ਸਿੱਖ ਨੇ,
ਇਹ ਪੂਰੇ ਹੈ ਸਤਿਗੁਰੂ ਇਨ ਸਿੱਖਨ ਸਮ ਹਮ ਨਾਏ।
ਮਾਧੋ ਦਾਸ ਦੇ ਮਨ ਚ ਨਿਸ਼ਚਾ ਆ ਗਿਆ ਵੀ ਇਹ ਪੂਰੇ ਸਤਿਗੁਰੂ ਨੇ, ਕੋਈ ਸਧਾਰਨ ਤਾਕਤ ਨਹੀਂ, ਇਹ ਮਹਾਨ ਤਾਕਤ ਦੇ ਮਾਲਕ ਨੇ, ਮੈਂ ਤਾਂ ਇਹਨਾਂ ਦੇ ਸਿੱਖਾਂ ਵਰਗਾ ਵੀ ਨਹੀਂ ਹਾਂ, ਮੈਂ ਤਾਂ ਇਹਨਾਂ ਦੀ ਬਰਾਬਰੀ ਕਰਨ ਚੱਲਿਆ ਸੀ।
ਬੋਲੇ ਸੋਨਿਆ
ਇਨ ਸਿੱਖਨ ਸਮ ਹਮ ਨਾਹੇ, ਮੈਂ ਤਾਂ ਇਹਨਾਂ ਦੇ ਸਿੱਖਾਂ ਦੇ ਬਰਾਬਰ ਵੀ ਨਹੀਂ ਹਾਂ। ਫਿਰ ਸਮਝ ਆਈ ਮਾਧੋ ਦਾਸ ਨੂੰ, ਹੁਣ ਹੰਕਾਰ ਟੁੱਟ ਗਿਆ। ਖਾਲਸਾ ਜੀ, ਜਦੋਂ ਤੱਕ ਹਿਰਦੇ ਚ ਹੰਕਾਰ ਹੈ ਨਾ, ਉਹ ਹੰਕਾਰ ਨਿਸ਼ਚਾ ਨਹੀਂ ਕਰਨ ਦਿੰਦਾ, ਭਰੋਸਾ ਨਹੀਂ ਕਰਨ ਦਿੰਦਾ। ਉਸ ਹੰਕਾਰ ਵਿੱਚ, ਹੈਂਕੜ ਵਿੱਚ ਮਨੁੱਖ ਸਮਝਦਾ ਵੀ ਮੇਰੇ ਵਰਗਾ ਕੋਈ ਨਹੀਂ, ਪਰ ਜਦੋਂ ਹੰਕਾਰ ਨਿਕਲ ਜਾਂਦਾ ਫਿਰ ਸਮਝ ਆਉਂਦੀ ਹੈ ਵੀ ਮੈਂ ਤਾਂ ਕੁਝ ਵੀ ਨਹੀਂ ਹਾਂ, ਕੱਖ ਵੀ ਨਹੀਂ ਹਾਂ, ਮੇਰੇ ਤੋਂ ਬੜੇ ਬੜੇ ਉੱਚੇ ਮਹਾਂਪੁਰਸ਼ ਮਹਾਤਮਾ ਹਨ। ਫਿਰ ਸਮਝ ਆਉਂਦੀ ਹੈ ਮੈਂ ਜਿਹੀ ਕਣ ਚੇਰੀ ਰਾਮ। ਫਿਰ ਸਮਝ ਆਉਂਦੀ ਹੈ ਇੱਕ ਦੂ ਇੱਕ ਚੜ੍ਹਦੀਆਂ, ਕੌਣ ਜਾਣੈ ਮੇਰਾ ਨਾਓ ਜੀਓ। ਇਹ ਗੱਲ ਤਾਂ ਸਮਝ ਆਉਂਦੀ ਜੇ ਅੰਦਰੋਂ ਹੰਕਾਰ ਨਿਕਲ ਜਾਏ। ਹੁਣ ਮਾਧੋ ਦਾਸ ਬੈਰਾਗੀ ਦੇ ਅੰਦਰੋਂ ਜਦੋਂ ਹੰਕਾਰ ਨਿਕਲ ਗਿਆ ਨਾ, ਫਿਰ ਇਹਨੂੰ ਸਮਝ ਆਈ, ਕਹਿੰਦਾ ਮੈਂ ਤਾਂ ਗੁਰੂ ਦੀ ਬਰਾਬਰੀ ਕਰਨ ਚੱਲਿਆ ਸੀ, ਮੈਂ ਤਾਂ ਇਹਨਾਂ ਦੇ ਸਿੱਖਾਂ ਦੇ ਬਰਾਬਰ ਵੀ ਨਹੀਂ ਹਾਂ, ਇਹਨਾਂ ਦੇ ਸਿੱਖਾਂ ਦੇ ਚਰਨਾਂ ਦੀ ਧੂੜ ਦੇ ਤੁੱਲ ਵੀ ਨਹੀਂ ਹਾਂ।
ਚੋ ਪਈ ਤਬ ਅਧੀਨ ਹੋਏ ਚਰਨੀ ਪਰਿਓ।
ਹੁਣ ਆਇਆ ਅਧੀਨ ਹੋ ਕੇ, ਹੁਣ ਬਣਿਆ ਬੰਦਾ, ਇੱਥੋਂ ਹੀ ਨਾਂ ਪਿਆ ਨਾ ਬੰਦਾ, ਬੰਦਾ ਬਣ ਗਿਆ। ਪਹਿਲਾਂ ਜਿਹੜੀ ਸ਼ੈਤਾਨ ਵਾਲੀ ਬਿਰਤੀ ਸੀ ਉਹ ਤਿਆਗ ਦਿੱਤੀ, ਹੁਣ ਬੰਦਿਆਂ ਵਾਲੀ ਬਿਰਤੀ ਆ ਗਈ ਇੱਕਦਮ। ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਚ ਆ ਕੇ ਅਧੀਨ ਹੋ ਗਏ। ਚਰਨਾਂ ਤੇ ਟਹਿ ਪਿਆ ਜਿਵੇਂ ਡੰਡਾ ਡਿੱਗਦਾ ਨਾ ਜ਼ਮੀਨ ਤੇ, ਏਦਾਂ ਬਾਜਾਂ ਵਾਲੇ ਚੋਜੀ ਪ੍ਰੀਤਮ ਦੇ ਚਰਨਾਂ ਤੇ ਇਹ ਮਾਧੋ ਦਾਸ ਵਿਰਾਗੀ, ਇਹ ਨਰਾਇਣ ਦਾਸ ਵਿਰਾਗੀ ਢਹਿ ਪਿਆ ਡਿੱਗ ਪਿਆ।
ਕਵ ਸਤਿਗੁਰ ਮੁਖ ਬਚਨ ਉਚਰਿਓ।
ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਇਹਦੇ ਵੱਲੇ ਵੇਖਿਆ, ਇਹਨੂੰ ਆਪਣੇ ਚਰਨਾਂ ਦੀ ਅਧੀਨਗੀ ਪ੍ਰਵਾਨ ਕਰਦਿਆਂ ਵੇਖਿਆ ਤੇ ਵੇਖ ਕੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਬੋਲੇ,
ਕੋ ਤੂੰ ਪੰਥੀ ਕੋ ਗੁਰ ਤੇਰਾ ਕਰੇ ਮਸਕਰੀ ਸੰਤਨ ਕੇਰਾ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹਾਂ ਬਈ ਦੱਸ ਕਿਹੜੇ ਪੰਥ ਦਾ ਧਾਰਨੀ ਹੈ ਤੂੰ, ਤੇਰਾ ਪੰਥ ਕਿਹੜਾ, ਤੇਰਾ ਗੁਰੂ ਕੌਣ ਹੈ ਜਿਹਨੇ ਤੈਨੂੰ ਆ ਮਸ਼ਕਰੀਆਂ ਕਰਨੀਆਂ ਸਿਖਾਈਆਂ ਨੇ, ਸੰਤਾਂ ਮਹਾਂਪੁਰਸ਼ਾਂ ਦੇ ਨਾਲ ਸਤਪੁਰਖਾਂ ਦੇ ਨਾਲ ਮਸ਼ਕਰੀਆਂ ਕਰਨੀਆਂ ਤੈਨੂੰ ਸਿਖਾਈਆਂ ਨੇ, ਉਹਨਾਂ ਨੂੰ ਬਿਠਾ ਬਿਠਾ ਪਲੰਘਿਆਂ ਤੇ ਮੂਧਾ ਮਾਰ ਮਾਰ ਹੱਸਦਾ, ਦੱਸ ਤੇਰਾ ਇਹੋ ਜਿਹਾ ਕਿਹੜਾ ਗੁਰੂ ਹੈ ਜਿਹਨੇ ਤੈਨੂੰ ਇਹੋ ਜਿਹੀ ਅਕਲ ਦਿੱਤੀ ਹੈ, ਕਿਹੜਾ ਪੰਥ ਹੈ ਤੇਰਾ, ਤੂੰ ਕਿਸ ਪੰਥ ਦਾ ਧਾਰਨੀ ਹੈ।
ਕਿਆ ਤੁਧ ਸੰਸਾਰ ਜਗ ਮੈਂ ਨਾਏ।
ਦੱਸ ਤੂੰ ਇਹ ਸਮਝਦਾ ਸੀ, ਇਹ ਦੱਸ ਵੀ ਤੇਰੇ ਵਰਗਾ ਜਗਤ ਵਿੱਚ ਤੇਰੇ ਬਰਾਬਰ ਹੋਰ ਨੀ ਕੋਈ ਹੋ ਸਕਦਾ, ਐਸਾ ਤਾਂ ਨਹੀਂ ਹੈ ਵੀ ਜਿੰਨੀ ਤਾਕਤ ਤੇਰੇ ਵਿੱਚ ਹੈ ਵੀ ਤੇਰੇ ਜਿੰਨੀ ਤਾਕਤ ਕੀ ਕਿਸੇ ਹੋਰ ਚ ਨਹੀਂ ਹੋ ਸਕਦੀ। ਇਹ ਗੱਲ ਸਮਝ ਲੈ ਕਿ ਤੇਰੇ ਨਾਲੋਂ ਵੀ ਅਧਿਕ ਤਾਕਤਾਂ ਵਾਲੇ ਸੱਤ ਪੁਰਸ਼ ਬੈਠੇ ਨੇ ਧਰਤੀ ਤੇ, ਕਿ ਤੇਰੇ ਤੋਂ ਵੱਧ ਤਾਕਤ ਵਾਲਾ ਇਸ ਜਗਤ ਵਿੱਚ ਹੈ ਨਹੀਂ ਕੋਈ, ਤੂੰ ਇਹ ਸਮਝਦਾ ਹੈ।
ਕਿਆ ਬਦ ਕਲਾ ਇੱਕ ਤੁਮ ਹੀ ਮਾਏ।
ਦੱਸ ਵੀ ਇੱਕ ਕਲਾ ਤੇਰੇ ਵਿੱਚ ਹੀ ਰਹਿ ਗਈ ਹੈ, ਕਿ ਕਰਾਮਾਤੀ ਤੂੰ ਹੀ ਰਹਿ ਗਿਆ, ਹੋਰ ਕੋਈ ਕਰਾਮਾਤੀ ਨਹੀਂ ਹੈ। ਮਹਾਰਾਜ ਜੀ ਤਾੜਨਾ ਕਰ ਰਹੇ ਨੇ ਇਹਨੂੰ, ਮਾਧੋ ਦਾਸ ਦੱਸ ਵੀ ਤੇਰੇ ਤੋਂ ਇਲਾਵਾ ਕਿਸੇ ਹੋਰ ਚ ਕਲਾ ਨਹੀਂ ਗਏ, ਕਿ ਸਾਰੀ ਕਲਾ ਤੇਰੇ ਵਿੱਚ ਹੀ ਹੈ, ਕਿ ਹੋਰ ਕੋਈ ਕਲਾਵਾਨ ਨਹੀਂ ਹੈ।
ਦੋਵੇਰਾ ਕਰੇ ਮਸਕਰੀ ਸੰਤ ਜੋ ਸੋ ਹੋਏ ਖੁਆਰ।
ਮਹਾਰਾਜ ਜੀ ਕਹਿੰਦੇ, ਮਾਧੋ ਦਾਸ ਸੁਣ, ਜਿਹੜਾ ਸੰਤਾਂ ਨਾਲ ਮਸ਼ਕਰੀ ਕਰਦਾ ਨਾ, ਮਹਾਂਪੁਰਸ਼ਾਂ ਦੇ ਨਾਲ ਮਸ਼ਕਰੀ ਕਰਦਾ, ਤੇ ਸਤਪੁਰਸ਼ਾਂ ਨਾਲ ਮਸ਼ਕਰੀ ਕਰਨ ਵਾਲਿਆਂ ਨੂੰ ਹਮੇਸ਼ਾ ਖੁਆਰ ਹੋਣਾ ਪੈਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀ ਬਚਨ ਹੈ, ਦੁਰਭਾਸ਼ਾ ਸਿਉਂ ਕਰਤ ਠਗੌਰੀ ਯਾਦਵ ਇਹ ਫਲ ਪਾਏ। ਦੁਰਭਾਸ਼ਾ ਵੀ ਰਿਸ਼ੀ ਸੀ ਨਾ, ਕ੍ਰਿਸ਼ਨ ਭਗਵਾਨ ਦੀ ਅੰਸ਼ ਵੰਸ਼ ਦੇ ਜਿੰਨੇ ਪੁੱਤਰ ਪੋਤਰ ਪੜਪੋਤਰੇ ਸਨ ਨਾ ਉਹਦੇ, ਭਗਵਾਨ ਕ੍ਰਿਸ਼ਨ ਦੇ ਇਕੱਠੇ ਹੋਏ ਤੇ ਉਹਨਾਂ ਨੇ ਇੱਕ ਬੱਚਾ ਜਿਹੜਾ ਯਾਦਵਾਂ ਦਾ ਸੀ, ਲੜਕੀਆਂ ਵਰਗੀ ਸ਼ਕਲ ਅਜੇ ਦਾੜੀ ਨਹੀਂ ਸੀ ਆਈ, ਉਹਨੂੰ ਇਸਤਰੀਆਂ ਵਾਲੇ ਕੱਪੜੇ ਪਵਾ ਕੇ ਤੇ ਉਹਦੇ ਪੇਟ ਦੇ ਉੱਤੇ ਇੱਕ ਲੋਹੇ ਦਾ ਮੂਸਲ ਬੰਨ ਕੇ ਦੁਰਭਾਸ਼ਾ ਰਿਸ਼ੀ ਕੋਲ ਲੈ ਗਏ। ਕਹਿੰਦੇ, ਰਿਸ਼ੀ ਜੀ ਦੱਸੋ ਵੀ ਇਹਦੀ ਕੁੱਖ ਤੋਂ ਪੁੱਤਰ ਪੈਦਾ ਹੋਵੇਗਾ ਕਿ ਲੜਕੀ, ਮਸ਼ਕਰੀ ਕੀਤੀ ਨਾ ਉਹਨਾਂ ਨਾਲ ਜਾ ਕੇ ਸੰਤਾਂ ਨਾਲ ਮਖੌਲ ਕੀਤਾ। ਦੁਰਭਾਸ਼ਾ ਜੀ ਅੱਗੋਂ ਕਹਿਣ ਲੱਗੇ, ਇਹਦੀ ਕੁੱਖ ਤੋਂ ਉਹ ਪੈਦਾ ਹੋਵੇਗਾ ਜਿਹੜਾ ਤੁਹਾਡੀ ਸਾਰੀ ਕੁੱਲ ਦਾ ਨਾਸ ਕਰਦਾ। ਯਾਦਵਾਂ ਨੂੰ ਫਲ ਮਿਲਿਆ, ਜਦੋਂ ਕ੍ਰਿਸ਼ਨ ਜੀ ਨੂੰ ਪਤਾ ਲੱਗਾ, ਉਹਨਾਂ ਆਖਿਆ ਬਈ ਇਹ ਜਿਹੜਾ ਮੂਸਲ ਹੈ ਨਾ, ਹੁਣ ਇਹਨੂੰ ਕਸਾਓ, ਕਸਾ ਕਸਾ ਕੇ ਖਤਮ ਕਰ ਦਿਓ, ਵੀ ਰਹੇ ਹੀ ਨਾ। ਜਿਉਂ ਕਸਾਉਣ ਲੱਗੇ, ਕਸਾਉਂਦਿਆਂ ਕਸਾਉਂਦਿਆਂ ਜਦੋਂ ਨਿੱਕੀ ਜਿਹੀ ਕਿੱਲ ਵਾਂਗੂ ਸੋਹਾ ਜਿਹਾ ਰਹਿ ਗਿਆ, ਕਹਿੰਦੇ ਚੱਲ ਇਹਦੇ ਨਾਲ ਕੀ ਹੋਣਾ, ਹੁਣ ਇਹਦੇ ਨਾਲ ਕੀ ਕਿਸੇ ਨੇ ਮਰਨਾ। ਉਹ ਚੁੱਕ ਕੇ ਸੁੱਟ ਦਿੱਤਾ, ਪਾਣੀ ਵਿੱਚ ਸੁੱਟ ਦਿੱਤਾ, ਇੱਕ ਮੱਛੀ ਨੇ ਨਿਗਲ ਲਿਆ। ਉਹ ਮੱਛੀ ਇੱਕ ਬਦਕ ਨੇ ਫੜੀ ਤੇ ਬਦਕ ਜਦੋਂ ਚੀਰੀ ਨਾ ਮੱਛੀ, ਤੇ ਉਹ ਮੱਛੀ ਦੇ ਪੇਟ ਚੋਂ ਨਿਕਲਿਆ, ਉਹਨੇ ਤੀਰ ਦੇ ਉੱਤੇ ਲਾ ਲਿਆ ਉਹੀ ਕਿੱਲ। ਤੇ ਭਗਵਾਨ ਕ੍ਰਿਸ਼ਨ ਜੀ ਜਦੋਂ ਯਾਦ ਵਾਪਸ ਲੜ ਲੜ ਕੇ ਮਰ ਗਏ ਨਾ, ਤੇ ਉਪਰਾਮ ਹੋ ਕੇ ਜਦੋਂ ਦੁਰਭਾਸ਼ ਵਿੱਚ ਜਾ ਕੇ ਸੌਂ ਗਏ ਤੇ ਗੋਡੇ ਤੇ ਪੈਰ ਰੱਖ ਕੇ ਲੇਟੇ ਹੋਏ, ਉਹ ਬਦਕ ਨੇ ਉਹੀ ਤੀਰ ਜਿਹਦੇ ਤੇ ਉਹ ਕਿੱਲ ਲੱਗਾ ਹੋਇਆ ਸੀ ਪਾ ਕੇ ਕਮਾਣ ਵਿੱਚ ਛੱਡਿਆ ਤੇ ਕ੍ਰਿਸ਼ਨ ਜੀ ਦੇ ਪੈਰ ਵਿੱਚ ਵੱਜਾ ਤੇ ਗੋਡੇ ਚੋਂ ਜਾ ਕੇ ਪਾਰ ਨਿਕਲ ਗਿਆ। ਉਹਦੇ ਨਾਲ ਹੀ ਭਗਵਾਨ ਕ੍ਰਿਸ਼ਨ ਦੀ ਮੌਤ ਹੋਈ। ਸੰਤਾਂ ਨਾਲ ਮਸ਼ਕਰੀ ਕਰਨ ਦਾ ਇਹੀ ਲਾਭ, ਇਹੀ ਕੁਝ ਹੁੰਦਾ ਨਾ। ਮਹਾਰਾਜ ਜੀ ਸਮਝਾ ਰਹੇ ਨੇ ਮਾਧੋ ਦਾਸ ਨੂੰ ਕਿ ਸੰਤਾਂ ਨਾਲ ਮਸ਼ਕਰੀਆਂ ਨਹੀਂ ਕਰੀਦੀਆਂ, ਮਹਾਂਪੁਰਸ਼ਾਂ ਨਾਲ ਮਸ਼ਕਰੀਆਂ ਨਹੀਂ ਕਰੀਦੀਆਂ। ਵੇਖ ਦੁਰਭਾਸ਼ੇ ਨਾਲ ਮਸ਼ਕਰੀ ਕੀਤੀ ਸੀ, ਕਿੰਨੇ ਐਸੇ ਪ੍ਰਮਾਣ ਨੇ, ਐਸੇ ਪੁਰਾਣਕ ਮਤ ਦੇ ਵਿੱਚ ਹਿੰਦੁਸਤਾਨ ਦੇ ਇਤਿਹਾਸ ਵਿੱਚ ਕਿ ਜਿਨ੍ਹਾਂ ਜਿਨ੍ਹਾਂ ਮਹਾਂਪੁਰਸ਼ਾਂ ਸਾਧੂਆਂ ਨਾਲ ਮਸ਼ਕਰੀ ਕੀਤੀ ਉਹਨਾਂ ਨੂੰ ਭਾਈ ਖੁਆਰ ਹੋਣਾ ਪਿਆ।
ਪਾਂਡ ਭਗਤੀਏ ਡੋਮਲੁਕ ਇਨਕੀ ਹੈ ਯੈ ਕਾਰ।
ਕਹਿੰਦੇ ਮਾਧੋ ਦਾਸ ਤੂੰ ਸੰਤ ਹੈ, ਤੂੰ ਵੈਰਾਗੀ ਸਾਧ ਹੈ, ਇਹ ਸਾਧਾਂ ਦਾ ਕੰਮ ਥੋੜੀ ਆ ਵੀ ਸੰਤਾਂ ਨਾਲ ਮਸ਼ਕਰੀਆਂ ਕਰਨੀਆਂ। ਮਸ਼ਕਰੀਆਂ ਕਰਨ ਦਾ ਕੰਮ ਤਾਂ ਭਾਂਡਾਂ ਦਾ ਹੈ, ਭਾਂਡ ਹੁੰਦੇ ਨੇ ਨਾ, ਉਹਨਾਂ ਦਾ ਕੰਮ ਹੁੰਦਾ ਮਸ਼ਕਰੀਆਂ ਕਰਨੀਆਂ। ਜਿਹੜੇ ਭਗਤੀਏ ਭਗਤੀਏ ਕਹਿੰਦੇ ਨੇ ਰਾਸ ਕਰਨ ਵਾਲੇ ਜਿਹੜੇ ਰਾਸਾਂ ਕਰਦੇ ਨੇ ਉਹਨਾਂ ਦਾ ਕੰਮ ਹੁੰਦਾ ਮਸ਼ਕਰੀਆਂ ਕਰਨਾ। ਡੂਮ ਕਹਿੰਦੇ ਨੇ ਮਰਾਸ਼ੀਆਂ ਨੂੰ, ਮਰਾਸ਼ੀਆਂ ਦਾ ਕੰਮ ਹੁੰਦਾ ਮਸ਼ਕਰੀਆਂ ਕਰਨਾ, ਉਹਨਾਂ ਦੀ ਹੈ ਇਹ ਕਾਰ। ਤੇਰੇ ਜੈਸੇ ਸਾਧੂਆਂ ਦਾ ਇਹ ਕੰਮ ਨਹੀਂ ਕਿ ਜਿਹੜਾ ਸੰਤਾਂ ਮਹਾਂਪੁਰਖਾਂ ਨਾਲ ਮਸ਼ਕਰੀਆਂ ਕਰਦਾ ਫਿਰੇ।
ਕਿਉਂ ਪਈ ਤਬ ਉਨ ਕਹਿਓ ਮੈਂ ਬੰਦਾ ਤੇਰਾ, ਮੈਂ ਤੋਏ ਸਿੰਘ ਗੁਰੂ ਤੂੰ ਮੇਰਾ।
ਮਹਾਰਾਜ ਨੇ ਜਦੋਂ ਪੁੱਛਿਆ ਨਾ ਦੱਸ ਕਿਹੜਾ ਪੰਥ ਹੈ ਤੇਰਾ, ਕਿਹੜਾ ਗੁਰੂ ਹੈ ਤੇਰਾ, ਇਹਨੇ ਹੱਥ ਜੋੜੇ ਤੇ ਆਖਿਆ ਸਤਿਗੁਰੂ ਮੈਂ ਤੁਹਾਡਾ ਬੰਦਾ ਤੇ ਤੁਸੀਂ ਮੇਰੇ ਗੁਰੂ ਤੇ ਮੈਂ ਤੁਹਾਡਾ ਸਿੰਘ। ਮਹਾਰਾਜ ਜੀ ਮੈਂ ਤੁਸੀਂ ਸਿੰਘ ਗੁਰੂ ਤੂੰ ਮੇਰਾ, ਅੱਜ ਤੋਂ ਬਾਅਦ ਮੈਂ ਤੁਹਾਡਾ ਸਿੱਖ ਤੇ ਤੁਸੀਂ ਮੇਰੇ ਗੁਰੂ ਹੋ। ਗਰੀਬ ਨਵਾਜ
ਪਿਛਲੀ ਬਾਤ ਮਾਫ ਹਮ ਕੀਜੈ।
ਬਖਸ਼ ਲੋ ਮਹਾਰਾਜ, ਜਿਹੜੇ ਮੇਰੇ ਪਿਛਲੇ ਔਗਣ ਸਨ, ਪਿਛਲੇ ਗੁਨਾਹ ਸਾਨੂੰ ਬਖਸ਼ ਲੋ। ਇੱਥੋਂ ਹੀ ਇਹਨਾਂ ਦਾ ਨਾਮ ਬੰਦਾ ਸਿੰਘ ਮਹਾਰਾਜ ਜੀ ਦਾ ਪ੍ਰਚਲਿਤ ਹੋਇਆ। ਜਿਹੜਾ ਬਹਾਦਰ ਸ਼ਬਦ ਬੰਦਾ ਸਿੰਘ ਦੇ ਨਾਂ ਨਾਲ ਜੁੜਿਆ ਨਾ, ਬਾਬਾ ਬੰਦਾ ਸਿੰਘ ਜੀ ਦੇ ਨਾਂ ਨਾਲ, ਇਹ ਬਹਾਦਰ ਸ਼ਬਦ ਖਾਲਸੇ ਨੇ ਜੋੜਿਆ। ਕਿਉਂਕਿ ਬਹਾਦਰੀ ਵਿਖਾਈ ਇਹਨੇ ਜਦੋਂ ਵਜ਼ੀਰ ਖਾਂ ਨੂੰ ਮਾਰਿਆ, ਸਰਹੰਦ ਦੇ ਉੱਤੇ ਹਮਲਾ ਕੀਤਾ, ਇਹਦੀ ਬਹਾਦਰੀ ਵੇਖ ਕੇ ਪੰਥ ਨੇ ਇਹਨੂੰ ਲਖਬ ਦਿੱਤਾ, ਇਹ ਰੁਤਬਾ ਦਿੱਤਾ ਕਿ ਬੰਦਾ ਸਿੰਘ ਬਹਾਦਰ, ਬਾਬਾ ਬੰਦਾ ਸਿੰਘ ਬਹਾਦਰ। ਇਤਿਹਾਸਕਾਰ ਇਹ ਵੀ ਲਿਖਦੇ ਵੀ ਖੰਡੇ ਦੀ ਪੌਲ ਛੱਕ ਕੇ ਗੁਰਬਖਸ਼ ਸਿੰਘ ਵੀ ਇਹਨਾਂ ਦਾ ਨਾਂ ਰੱਖਿਆ ਸੀ ਕਲਗੀਧਰ ਨੇ, ਪਰ ਜ਼ਿਆਦਾ ਪ੍ਰਚਲਿਤ ਨਾਮ ਪੰਥ ਵਿੱਚ ਇਹਨਾਂ ਦਾ ਬਾਬਾ ਬੰਦਾ ਸਿੰਘ ਬਹਾਦਰ ਕਰਕੇ ਪ੍ਰਗਟ ਹੋਇਆ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਸਤਿਗੁਰੂ ਮੇਰੇ ਜਿਹੜੇ ਪਿਛਲੇ ਔਗਣ ਸਨ ਉਹ ਬਖਸ਼ ਲਓ। ਤੇ ਸਤਿਗੁਰਾਂ ਦਾ ਸੁਭਾਅ ਵੀ ਹੈ ਪਿਛਲੇ ਔਗਣ ਬਖਸ਼ ਕੇ ਅਗਾਂਹ ਤੋਂ ਮਾਰਗ ਤੇ ਪਾ ਦਿੰਦੇ ਨੇ, ਸਿੱਧੇ ਰਸਤੇ ਤੇ ਪਾ ਦਿੰਦੇ ਨੇ। ਤੇ ਵੀ ਕਹਿ ਰਿਹਾ ਮਹਾਰਾਜ ਕਿਰਪਾ ਕਰਕੇ ਦਇਆ ਕਰਕੇ ਮੇਰੀਆਂ ਪਿਛਲੀਆਂ ਬਾਤਾਂ ਮਾਫ ਕਰੋ।
ਅਬ ਹੋਏ ਫਿਰ ਤੋਂ ਜੀ ਆਇਓ ਕੀਜੈ।
ਮਹਾਰਾਜ ਅੱਜ ਤੋਂ ਬਾਅਦ ਮੈਂ ਕੋਈ ਏਦਾਂ ਦਾ ਕੰਮ ਕਰਦਾ ਜਿਹੜਾ ਗੁਰਮਤ ਵਿਰੋਧੀ ਹੋਵੇ, ਤੇ ਮਹਾਰਾਜ ਜੀ ਫਿਰ ਜੋ ਤੁਹਾਡੇ ਚਿੱਤ ਆਵੇ ਤੁਸੀਂ ਉਹ ਕਰਿਆ ਜੇ, ਮੈਨੂੰ ਹਰ ਸਜ਼ਾ ਪ੍ਰਵਾਨ ਹੋਵੇ। ਜੋ ਪਹਿਲਾਂ ਹੋ ਗਏ ਉਹ ਮਾਫ ਕਰ ਦਿਓ, ਪਰ ਅੱਗੇ ਤੋਂ ਮੈਂ ਇਹ ਪ੍ਰਣ ਕਰਦਾ ਕਿ ਜੇ ਅਗਾਂਹ ਤੋਂ ਮੈਂ ਕੋਈ ਏਦਾਂ ਦਾ ਮਾੜਾ ਕੰਮ ਕਰਦਾ ਜਿਹੜੇ ਪਹਿਲਾਂ ਕੀਤੇ ਨੇ, ਜੇ ਇਹਨਾਂ ਨੂੰ ਦੁਹਰਾਉਣਾ ਤੇ ਫਿਰ ਮਹਾਰਾਜ ਤੁਹਾਡੇ ਚਿੱਤ ਵਿੱਚ ਜੋ ਆਵੇ ਮੇਰੇ ਨਾਲ ਉਸੇ ਤਰ੍ਹਾਂ ਕਰਿਆ ਜੇ, ਜਿਹੜੀ ਸਜ਼ਾ ਤੁਸੀਂ ਦੇਣਾ ਚਾਹੋਗੇ ਮੈਂ ਪ੍ਰਵਾਨ ਕਰਾਂਗਾ।
ਅਬ ਮੈਂ ਭਇਓ ਤੁਮਾਰੋ ਦਾਸ।
ਮਹਾਰਾਜ ਹੁਣ ਮੈਂ ਤੁਹਾਡਾ ਦਾਸ ਹੋ ਗਿਆ, ਹੁਣ ਮੈਂ ਤੁਹਾਡਾ ਸੇਵਕ ਹੋ ਗਿਆ ਹਾਂ।
ਸੋ ਮੈਂ ਕਰੋ ਹੁਕਮ ਹੋਏ ਖਾਸ।
ਮਹਾਰਾਜ ਹੁਣ ਤੁਸੀਂ ਜੋ ਖਾਸ ਹੁਕਮ ਮੇਰੇ ਪ੍ਰਤੀ ਕਰੋਗੇ ਮੈਂ ਉਸ ਹੁਕਮ ਦੇ ਮੁਤਾਬਕ ਉਹੀ ਕੰਮ ਕਰਾਂਗਾ।
ਅਬ ਕੋ ਕੀਜੈ ਆਪਣੋ ਦਾਸ, ਦਾਸ ਜਾਨ ਰਾਖੋ ਨਿਜ ਪਾਸ।
ਮਹਾਰਾਜ ਜੀ ਮੈਨੂੰ ਆਪਣਾ ਦਾਸ ਕਰ ਲਓ, ਆਪਣਾ ਦਾਸ ਬਣਾ ਲਓ ਤੇ ਮਹਾਰਾਜ ਮੈਨੂੰ ਆਪਣਾ ਦਾਸ ਜਾਣ ਕੇ ਆਪਣੇ ਚਰਨਾਂ ਚ ਜਗ੍ਹਾ ਦੇ ਦਿਓ, ਮੈਨੂੰ ਆਪਣੇ ਚਰਨਾਂ ਚ ਥਾਂ ਬਖਸ਼ ਕੇ ਆਪਣੇ ਚਰਨਾਂ ਚ ਰੱਖ ਲਓ।
ਦੋਹੇਰਾ ਜਬ ਐਸੇ ਉਨ ਬਚ ਕੇ ਹੱਥ ਜੋੜ ਸਿਰ ਨਿਆਏ।
ਜਦੋਂ ਇਸ ਤਰ੍ਹਾਂ ਮਾਧੋ ਦਾਸ ਜੋ ਹੁਣ ਬਾਬਾ ਬੰਦਾ ਸਿੰਘ ਬਹਾਦਰ ਬਣ ਚੁੱਕੇ ਨੇ, ਬਾਬਾ ਬੰਦਾ ਸਿੰਘ ਜੀ ਨੇ ਜਦੋਂ ਇਸ ਤਰ੍ਹਾਂ ਮਹਾਰਾਜ ਜੀ ਨੂੰ ਬੇਨਤੀ ਕੀਤੀ, ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਇਹਨੇ ਸੀਸ ਨਿਭਾਇਆ।
ਪਏ ਪ੍ਰਸੰਨ ਤਬ ਸਤਿਗੁਰੂ ਲੀਨੋ ਚਰਨਨ ਲਾਏ।
ਮਹਾਰਾਜ ਜੀ ਬੜੇ ਪ੍ਰਸੰਨ ਹੋਏ ਦੇ ਤੇ ਔਰ ਆਪਣੇ ਚਰਨ ਹੀ ਲਾ ਲਿਆ ਇਹਨੂੰ, ਮਾਧੋ ਦਾਸ ਬੈਰਾਗੀ ਨੂੰ ਆਪਣੇ ਚਰਨਾਂ ਨਾਲ ਜੋੜ ਲਿਆ।
ਪਈ ਸਤਗੁਰ ਕਈ ਸਿੱਖ ਬਨਨੋ ਔਖਾ।
ਮਹਾਰਾਜ ਜੀ ਕਹਿੰਦੇ ਮਾਧੋ ਦਾਸ ਤੂੰ ਇਹ ਗੱਲ ਤਾਂ ਝੱਟ ਕਹਿ ਦਿੱਤੀ ਹੈ ਵੀ ਮੈਂ ਤੁਹਾਡਾ ਸਿੱਖ ਹਾਂ ਤੇ ਤੁਸੀਂ ਮੇਰੇ ਗੁਰੂ ਹੋ, ਪਰ ਸੁਣ ਸਿੱਖ ਬਣਨਾ ਬੜਾ ਔਖਾ ਜੇ, ਸਿੱਖ ਬਣਨਾ ਬੜਾ ਔਖਾ, ਸਿੱਖ ਕਹਾਉਣਾ ਸੌਖਾ ਪਰ ਸਿੱਖ ਬਣਨਾ ਬੜਾ ਔਖਾ। ਹਾਂਜੀ,
ਮਨ ਤਨ ਧਨ ਰੱਖ ਹੋਏ ਨਾ ਧੋਖਾ।
ਸਿੱਖ ਬਣਨ ਵਾਸਤੇ ਪਹਿਲਾਂ ਕੀ ਕਰਨਾ ਪੈਂਦਾ ਸੁਣ, ਆਪਣਾ ਮਨ ਤਨ ਧਨ ਸਭ ਕੁਝ ਗੁਰੂ ਅੱਗੇ ਭੇਟ ਕਰਕੇ ਆਪਣੇ ਮਨ ਚ ਕੋਈ ਸੰਸਾ ਤੇ ਕੋਈ ਤੋਖਲਾ ਨਾ ਰੱਖੇ, ਕੋਈ ਡਰ ਨਾ ਰੱਖੇ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ। ਇਹ ਸਿੱਖੀ ਦੀ ਡੈਫੀਨੇਸ਼ਨ ਹੈ, ਇਹ ਸਿੱਖੀ ਦੀ ਪਰਿਭਾਸ਼ਾ ਹੈ ਕਿ ਆਪਣਾ ਤਨ ਮਨ ਧਨ ਗੁਰੂ ਦੇ ਚਰਨਾਂ ਵਿੱਚ ਭੇਟ ਕਰਕੇ ਆਪਣੇ ਹਿਰਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਤੋਖਲਾ ਨਹੀਂ ਰੱਖਣਾ।
ਸਿੱਖ ਬਣੇ ਜਬ ਖੋਏ ਭਰਮ।
ਮਾਧੋ ਦਾਸ ਬੰਦਾ ਸਿੰਘ ਬਹਾਦਰ ਸੁਣ, ਸਿੱਖ ਤਾਂ ਬਣਿਆ ਜਾਂਦਾ ਜੇ ਹਿਰਦੇ ਚ ਕਿਸੇ ਵੀ ਪ੍ਰਕਾਰ ਦਾ ਭਰਮ ਨਾ ਰਵੇ। ਜਬ ਖੋਏ ਭਰਮ, ਜਦੋਂ ਹਿਰਦੇ ਚ ਸਾਰੇ ਭਰਮ ਨਿਕਲ ਜਾਣ ਉਦੋਂ ਸਿੱਖ ਬਣੀਦਾ।
ਸਿੱਖ ਬਣਨ ਕੈ ਕਠਿਨ ਸੁਕਰਮ।
ਜੇ ਭਰਮ ਪਾਲ ਕੇ ਰੱਖੇ ਹੋਏ ਨੇ ਹਿਰਦੇ ਚ ਫਿਰ ਸਿੱਖ ਨਹੀਂ ਗੇ। ਜਿਹਦੇ ਅੰਦਰ ਭਰਮ ਹੈ ਨਾ ਉਹ ਸਿੱਖ ਨਹੀਂ ਹੈ। ਸਿੱਖ ਉਹ ਹੈ ਜਿਹਦੇ ਅੰਦਰੋਂ ਸਾਰੇ ਭਰਮ ਨਿਕਲ ਗਏ ਨੇ। ਤੇ ਜਿਹੜਾ ਘਰੋਂ ਨਿਕਲਣ ਵੇਲੇ ਵੀ ਭਰਮ ਰੱਖਦਾ ਵੀ ਅੱਜ ਵਾਰ ਸ਼ਨੀ ਹੈ ਤੇ ਬਿੱਲੀ ਨੇ ਰਾਹ ਕੱਟ ਲਿਆ ਜਾਂ ਕਿਸੇ ਨੇ ਨਿੱਛ ਮਾਰ ਦਿੱਤੀ ਆ, ਉਹ ਕਾਹਦਾ ਸਿੱਖ ਹੋਇਆ? ਜਿਹੜਾ ਭਰਮ ਰੱਖਦਾ ਉਹ ਸਿੱਖ ਥੋੜੀ ਹੈ। ਸਿੱਖ ਤਾਂ ਉਹ ਹੈ ਜਿਹੜਾ ਭਰਮ ਤਿਆਗ ਦੇਵੇ। ਮਹਾਰਾਜ ਜੀ ਨੇ ਖਾਲਸੇ ਦੀ ਪਰਿਭਾਸ਼ਾ ਦਿੰਦਿਆਂ ਵੀ ਕਿਹਾ ਕਿ ਭਰਮ ਭੇਖ ਤੇ ਰਹਿ ਨਿਆਰਾ। ਜਿਹੜਾ ਸਿੱਖ ਹੈ ਨਾ ਖਾਲਸਾ, ਉਹ ਭਰਮ ਤੇ ਭੇਖ ਦੋਨਾਂ ਤੋਂ ਵੱਖਰਾ ਰਹਿੰਦਾ। ਨਾ ਉਹਦੇ ਅੰਦਰ ਭਰਮ ਹੈ ਤੇ ਨਾ ਉਹ ਭੇਖੀ। ਤੇ ਜੇ ਭਰਮ ਹੈ ਤਾਂ ਸਿੱਖ ਨਹੀਂ ਹੈ। ਇਸ ਕਰਕੇ ਬੰਦਾ ਸਿੰਘ ਭਰਮ ਛੱਡਣੇ ਪੈਣਗੇ ਹਿਰਦੇ ਦੇ। ਜੇ ਭਰਮ ਛੱਡੇਗਾ ਤਾਂ ਸਿੱਖ ਬਣੇਗਾ।
ਸਿੱਖ ਬਣਨ ਕੈ ਕਠਿਨ ਸੁਕਰਮ।
ਸਿੱਖ ਬਣਨ ਵਾਸਤੇ ਬੜੇ ਔਖੇ ਕਰਮ ਕਰਨੇ ਪੈਂਦੇ ਨੇ। ਸਿਰ ਦੀਜੇ ਆਪ ਗਵਾਏ ਵਾਲੀ ਅਵਸਥਾ ਬਣਾਉਣੀ ਪੈਂਦੀ ਹੈ। ਸਿੱਖ ਬਣਨ ਵਾਸਤੇ ਬੜੀ ਕਰੜੀ ਘਾਲਣਾ ਘਾਲਣੀ ਪੈਂਦੀ ਹੈ।
ਸਿੱਖ ਹੋਏ ਜੋ ਆਪਾ ਖੋਵੈ।
ਸਿੱਖ ਉਹ ਹੈ ਜਿਹੜਾ ਆਪਣੇ ਅੰਦਰੋਂ ਆਪਣਾ ਆਪਾ ਗਵਾ ਦੇਵੇ, ਆਪਣੀ ਹਸਤੀ ਮਿਟਾ ਦੇਵੇ, ਜਿਹਦੇ ਅੰਦਰ ਆਪਣੀ ਮੈਂ ਮੇਰੀ ਦਾ ਭਾਵ ਵੀ ਨਾ ਰਹੇ, ਉਹ ਸਿੱਖ ਬਣਦਾ। ਬੰਦਾ ਸਿੰਘ ਬਣੇਗਾ ਏਦਾਂ ਦਾ ਸਿੱਖ ਜਿਹਦੇ ਅੰਦਰ ਆਪਾ ਨਾ ਰਹੇ, ਜਿਹੜਾ ਆਪਣੇ ਅੰਦਰੋਂ ਆਪਣਾ ਆਪਾ ਭਾਵ ਮਿਟਾ ਦੇਵੇ।
ਮੀਟ ਕੁਲ ਹੈ ਨਿਜ ਗੁਲ ਕੁਲ ਹੋਵੇ।
ਆਪਣੀ ਕੁਲ ਦਾ ਮਾਣ ਛੱਡ ਕੇ ਗੁਰੂ ਦੀ ਕੁਲ ਦਾ ਬਣ ਜਾਏ। ਆਖੋ ਸਤਨਾਮ ਸ੍ਰੀ। ਆਪਣੀ ਕੁਲ ਦਾ ਮਾਣ ਛੱਡ ਕੇ ਵੀ ਜਿਹੜੀ ਕੁਲ ਚ ਮੈਂ ਜੰਮਿਆ ਉਹਦਾ ਮਾਣ ਛੱਡ ਕੇ ਗੁਰੂ ਦੀ ਕੁਲ ਦਾ ਹੋ ਜਾਏ, ਉਹ ਸਿੱਖ ਹੈ। ਜਿਹੜਾ ਗੁਰੂ ਦੀ ਕੁਲ ਦਾ ਧਾਰਨੀ ਬਣ ਜਾਏ।
ਜਿਮ ਕਰ ਕੀਟ ਨਿਜ ਕੁਲ ਹੈ ਤਿਆਗੇ।
ਉਦਾਹਰਣ ਦਿੰਦੇ ਮਹਾਰਾਜ ਜੀ, ਕਹਿੰਦੇ ਇੱਕ ਪ੍ਰਿੰਗੀ ਹੁੰਦੀ ਹੈ ਨਾ, ਉਹ ਪ੍ਰਿੰਗੀ ਕੀ ਕਰਦੀ ਹੈ ਕਿ ਕਿਸੇ ਗਾਰਡਰ ਜੀ ਨੂੰ ਕੀੜੇ ਦੂਜੇ ਜਾਤੀ ਨੂੰ, ਆਪ ਨੀ ਬੱਚੇ ਜੰਮਦੀ, ਕਿਸੇ ਹੋਰ ਜਾਤੀ ਦਾ ਇੱਕ ਕੀੜਾ ਉਹਨੂੰ ਲਿਆ ਕੇ ਆਪਣਾ ਜਿਹੜੀ ਉਹਨੇ ਮਿੱਟੀ ਦੀ ਉਹ ਬਣਾਈ ਹੁੰਦੀ ਹੈ ਉਹਦੇ ਵਿੱਚ ਰੱਖ ਲੈਂਦੀ ਹੈ ਔਰ ਉਹਨੂੰ ਆਪਣੀ ਆਵਾਜ਼ ਸੁਣਾਉਂਦੀ ਹੈ ਉਹ ਪ੍ਰਿੰਗੀ, ਤੇ ਉਹਨੂੰ ਆਪਣੀ ਆਵਾਜ਼ ਸੁਣਾ ਸੁਣਾ ਕੇ ਉਹਨੂੰ ਆਪਣੇ ਵਰਗਾ ਬਣਾ ਲੈਂਦੀ ਹੈ। ਉਹ ਆਪਣੀ ਕੁੱਲ ਨੂੰ ਤਿਆਗ ਕੇ ਪ੍ਰਿੰਗੀ ਦੀ ਜਿਹੜੀ ਕੁੱਲ ਹੈ ਉਹਨੂੰ ਅਖਤਿਆਰ ਕਰ ਲੈਂਦੀ ਹੈ।
ਮੈਂ ਪ੍ਰਿੰਗੀ ਉਸ ਕੁੱਲ ਲਾਗੇ,
ਫਿਰ ਪ੍ਰਿੰਗੀ ਬਣ ਜਾਂਦਾ। ਉਹ ਦੂਜਾ ਕੀੜਾ ਜਿਹੜਾ ਨਾ ਗਾਰਡਰ ਜੀ ਹੁੰਦੀ ਆ, ਉਹ ਦੂਜਾ ਕੀੜਾ ਉਸੇ ਪ੍ਰਿੰਗ ਦੀ ਕੁੱਲ ਦਾ ਹੋ ਜਾਂਦਾ। ਏਦਾਂ ਸਿੱਖ ਨੇ ਆਪਣੀ ਕੁੱਲ ਦਾ ਮਾਣ ਤਿਆਗ ਕੇ ਗੁਰੂ ਕੀ ਕੁੱਲ ਦਾ ਧਾਰਨੀ ਹੋ ਜਾਣਾ। ਇਹ ਉਹ ਜਨਮ ਹੈ ਜਿਸ ਜਨਮ ਦਾ ਜ਼ਿਕਰ ਮੇਰੇ ਸਾਹਿਬ ਨੇ ਗੁਰਬਾਣੀ ਵਿੱਚ ਕੀਤਾ, ਸਤਿਗੁਰ ਕਾ ਜਨਮੇ ਗਵਨ ਮਿਟਾਇਆ। ਗੁਰੂ ਘਰ ਵਿੱਚ ਦੁਬਾਰਾ ਜਨਮ ਹੁੰਦਾ, ਬੰਦਾ ਸਿੰਘ ਦਾ ਦੁਬਾਰਾ ਜਨਮ ਹੋ ਰਿਹਾ ਮਹਾਰਾਜ ਜੀ ਦੇ ਘਰ ਦੇ ਵਿੱਚ। ਇਹ ਉਹ ਜਨਮ ਹੈ ਖਾਲਸਾ ਜੀ। ਇੱਕ ਹੋਰ ਬੜੀ ਮਹਾਂਪੁਰਸ਼ਾਂ ਨੇ ਅਸਚਰਜ ਬਾਤ ਸੁਣਾਈ ਕਿ ਇੱਕ ਬੱਚਾ ਜਦੋਂ ਮਾਤਾ ਦੇ ਗਰਭ ਵਿੱਚ ਹੁੰਦਾ ਨਾ, ਉਦੋਂ ਤੱਕ ਨਾ ਤਾਂ ਉਹ ਆਪਣੇ ਪਿਤਾ ਦੇ ਦਰਸ਼ਨ ਕਰ ਸਕਦਾ ਤੇ ਨਾ ਹੀ ਮਾਂ ਦੇ। ਜਦੋਂ ਤੱਕ ਉਹ ਬੱਚਾ ਗਰਭ ਵਿੱਚ ਹੈ ਨਾ ਪਿਓ ਨੂੰ ਵੇਖ ਸਕਦਾ ਨਾ ਮਾਂ ਨੂੰ, ਜਦੋਂ ਜਨਮ ਹੁੰਦਾ ਤੇ ਵੇਖਦਾ। ਇਹ ਜਿੰਨੀ ਦੁਨੀਆ ਪਰਮਾਤਮਾ ਦੇ ਗਰਭ ਦੇ ਵਿੱਚ ਹੈ, ਜਿੰਨੀ ਦੁਨੀਆ ਜਿੰਨੀ ਪ੍ਰਕਿਰਤੀ ਹੈ ਪਰਮੇਸ਼ਰ ਦੇ ਗਰਭ ਦੇ ਵਿੱਚ ਹੈ ਸਾਰੀ ਦੁਨੀਆ। ਇਹ ਸਾਰਾ ਬ੍ਰਹਿਮੰਡ, ਬ੍ਰਹਿਮੰਡ ਦਾ ਮਤਲਬ ਬ੍ਰਹਮ ਦਾ ਆਂਡਾ, ਇਹ ਸਾਰਾ ਬ੍ਰਹਿਮੰਡ ਪਰਮੇਸ਼ਰ ਦਾ ਗਰਭ ਹੈ, ਉਹਦੇ ਵਿੱਚ ਇਹ ਸਾਰੀ ਦੁਨੀਆ। ਪਰ ਜਿਹੜੇ ਮਹਾਂਪੁਰਸ਼ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ ਨਾ, ਉਹਨਾਂ ਦਾ ਇਸ ਗਰਭ ਚੋਂ ਜਨਮ ਹੋ ਜਾਂਦਾ, ਉਹ ਆਪਣੇ ਮਾਤਾ ਤੇ ਪਿਤਾ ਦੇ ਦਰਸ਼ਨ ਕਰ ਲੈਂਦੇ ਨੇ, ਗੁਰਦੇਵ ਮਾਤਾ ਗੁਰਦੇਵ ਪਿਤਾ, ਔਰ ਉਹ ਜਨਮ ਕੇਵਲ ਬ੍ਰਹਮ ਗਿਆਨੀਆਂ ਦਾ ਹੁੰਦਾ। ਬਾਕੀ ਦੁਨੀਆ ਤਾਂ ਗਰਭ 'ਚ ਟੁਰੀ ਫਿਰਦੀ ਹੈ, ਗਰਭ 'ਚ ਟਾਰਾਂ ਮਾਰੀ ਜਾਂਦੇ ਹਾਂ ਅਸੀਂ। ਅਸਲ ਜਨਮ ਤਾਂ ਉਦੋਂ ਹੁੰਦਾ ਖਾਲਸਾ ਜੀ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਜਾਈਏ। ਮਹਾਰਾਜ ਜੀ ਦੱਸ ਰਹੇ ਨੇ, ਕਹਿੰਦੇ ਆਪਣੀ ਕੁੱਲ ਦਾ ਮਾਣ ਛੱਡ ਕੇ ਜਦੋਂ ਗੁਰੂ ਕੁੱਲ ਨੂੰ ਅਖਤਿਆਰ ਕਰ ਲਵੇ ਭ੍ਰਿੰਗੀ ਵਾਂਗੂ, ਫਿਰ ਸਿੱਖ ਬਣਿਆ ਜਾ ਸਕਦਾ।
ਦੋਹੇਰਾ ਵਾਲੋਂ ਨਿੱਕੀ ਖਨਿਓ ਤਿੱਖੀ ਹੈ ਸਿੱਖੀ ਕੀ ਰੀਤ।
ਮਹਾਰਾਜ ਜੀ ਕਹਿੰਦੇ ਬੰਦਾ ਸਿੰਘ ਸਿੱਖੀ ਦੀ ਰੀਤ ਸੁਣ ਲੈ, ਇਹ ਵਾਲ ਨਾਲੋਂ ਵੀ ਬਾਰੀਕ ਤੇ ਖੰਡੇ ਦੀ ਧਾਰ ਨਾਲੋਂ ਵੀ ਤਿੱਖੀ ਹੈ, ਇਸ ਰਾਹ ਤੇ ਤੁਰਨਾ ਪੈਂਦਾ। ਸਿੱਖੀ ਦਾ ਮਤਲਬ ਵੀ ਇਸ ਰਾਹ ਤੇ ਚੱਲਣਾ, ਖੰਡੇ ਦੀ ਧਾਰ ਨਾਲੋਂ ਵੀ ਤਿੱਖੀ ਤੇ ਵਾਲ ਨਾਲੋਂ ਵੀ ਬਾਰੀਕ। ਭਾਈ ਗੁਰਦਾਸ ਜੀ ਨੇ ਵੀ ਲਿਖੀ ਹੈ ਇੱਕ ਪੰਕਤੀ, ਵਾਲੋਂ ਨਿੱਕੀ ਜਾਣੀਆਂ ਖੰਡੇ ਨਾਲੋਂ ਸੁਣੀਆਂ ਤਿੱਖੀ। ਆਹਾ, ਕਹਿੰਦੇ ਵਾਲ ਨਾਲੋਂ ਵੀ ਬਾਰੀਕ ਤੇ ਖੰਡੇ ਦੀ ਧਾਰ ਤੋਂ ਵੀ ਤਿੱਖੀ ਗੁਰੂ ਕੀ ਸਿੱਖੀ ਦਾ ਮਾਰਗ ਹੈ। ਬੰਦਾ ਸਿੰਘ ਇਸ ਰਸਤੇ ਤੇ ਚੱਲਣਾ ਪੈਣਾ, ਖੰਨਿਓ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣਾ। ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਵੀ ਕਹਿੰਦੇ ਭਾਈ ਇਸ ਰਸਤੇ ਤੇ ਚੱਲਣਾ ਹੈ।
ਸਿਰ ਤੇ ਪਰੇ ਸੇਵਾ ਕਰੇ ਤੋ ਡਰ ਡਰੇ ਮਦ ਚੀਤ।
ਸਿਰ ਤੋਂ ਪਰੇ ਹੋ ਕੇ ਸੇਵਾ ਕਰੇ, ਸਿਰ ਤੋਂ ਪਰੇ ਹੋ ਕੇ ਸਿਰ ਦੇਣਾ ਪੈਂਦਾ ਸਿੱਖੀ ਦੇ ਵਿੱਚ, ਆਪਣਾ ਸਿਰ ਭੇਟ ਕਰਨਾ ਪੈਂਦਾ ਹੈ, ਪਹਿਲਾਂ ਮਰਨਾ ਕਬੂਲ ਕਰਨਾ ਪੈਂਦਾ ਹੈ। ਸਿੱਖੀ ਦੀ ਅਰੰਭਤਾ ਹੀ ਉੱਥੋਂ ਹੁੰਦੀ ਹੈ ਜਿੱਥੇ ਅਵਸਥਾ ਬਣ ਜੇ ਪਹਿਲਾਂ ਮਰਨ ਕਬੂਲ, ਮਰਨਾ ਕਬੂਲ ਕਰਕੇ। ਇਸ ਕਰਕੇ ਤੋ ਡਰੇ ਮਦ ਚੀਤ, ਕਹਿੰਦੇ ਆਪਣੇ ਹਿਰਦੇ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਡਰ ਨਾ ਰੱਖੇ।
ਜੋ ਆਖੀ ਸਤਿਗੁਰੇ ਉਸੇ ਸੋ ਉਨ ਲੀਨੀ ਮਾਨ।
ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜੋ ਜੋ ਬਚਨ ਕਹੇ, ਮਾਧੋ ਦਾਸ ਵੈਰਾਗੀ ਨੇ ਸੱਤ ਬਚਨ ਕਰਕੇ ਮੰਨ ਲਏ। ਪਾਤਸ਼ਾਹ ਜੋ ਜੋ ਆਪ ਜੀ ਦਾ ਹੁਕਮ ਹੈ ਮੈਂ ਉਸੇ ਤਰ੍ਹਾਂ ਪ੍ਰਵਾਨ ਕਰਾਂਗਾ, ਮੈਂ ਇਸੇ ਤਰ੍ਹਾਂ ਚੱਲਾਂਗਾ। ਜੋ ਸਿੱਖੀ ਦੀ ਪਰਿਭਾਸ਼ਾ ਤੁਸੀਂ ਦੱਸੀ ਹੈ ਉਸ ਪਰਿਭਾਸ਼ਾ ਨੂੰ ਮੈਂ ਧਾਰਨ ਕਰਕੇ ਉਸ ਮਾਰਗ ਤੇ ਚੱਲਾਂਗਾ।
ਧਰਿਓ ਸੋ ਬੰਦਾ ਨਾਮ ਤਿਸ ਤਿੰਨ ਕਰ ਲਿਓ ਪਰਮਾਨ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਇਹਦਾ ਨਾਮ ਰੱਖਿਆ ਬੰਦਾ ਸਿੰਘ, ਕਿਉਂਕਿ ਇਹਨੇ ਆਖਿਆ ਨਾ ਮਹਾਰਾਜ ਮੈਂ ਤੁਹਾਡਾ ਬੰਦਾ, ਤੇ ਮਹਾਰਾਜ ਜੀ ਕਹਿੰਦੇ ਅੱਛਾ ਫਿਰ ਤੂੰ ਬੰਦਾ ਹੈ ਤੇ ਫਿਰ ਤੂੰ ਬੰਦਾ ਸਿੰਘ, ਇਹਨੂੰ ਪੌਲ ਚੁਕਾਈ ਤੋ ਬੰਦਾ ਸਿੰਘ ਇਹਦਾ ਨਾਮ ਰੱਖਿਆ। ਤਿੰਨ ਕਰ ਲਿਓ ਪ੍ਰਮਾਨ, ਔਰ ਮਹਾਰਾਜ ਜੀ ਨੇ ਇਹਨੂੰ ਆਪਣੇ ਪੈਰੀ ਪਿਆ ਜਾਣ ਕੇ ਇਹਨੂੰ ਪ੍ਰਵਾਨ ਕਰ ਲਿਆ, ਬੰਦਾ ਸਿੰਘ ਬਹਾਦਰ ਨੂੰ ਆਪਣੇ ਚਰਨਾਂ ਵਿੱਚ ਪ੍ਰਵਾਨ ਕਰ ਲਿਆ।
ਬਾਰ ਬਾਰ ਬੰਦੇ ਪਗ ਧਰਿਓ ਤੋ ਸਤਿਗੁਰ ਸਿਰ ਪੈ ਹੱਥ ਧਰਿਓ।
ਇਹਨੇ ਬਾਰ 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 ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ, ਇੱਕ ਵਾਰ ਨਹੀਂ ਕਈ ਵਾਰ ਮੱਥਾ ਟੇਕਿਆ, ਚੁੱਕ ਚੁੱਕ ਕੇ ਬਾਰ ਬਾਰ। ਜਦੋਂ ਇਹਨੇ ਬਾਰ ਬਾਰ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਧਰਿਆ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਇਹਦੇ ਸਿਰ ਤੇ ਹੱਥ ਧਰ ਦਿੱਤਾ।
ਸਮਰੱਥ ਗੁਰੂ
ਖਾਲਸਾ ਜੀ, ਜਿਹਦੇ ਸਿਰ ਤੇ ਸਤਿਗੁਰੂ ਜੀ ਹੱਥ ਧਰ ਦੇਣ ਨਾ, ਦੁਨੀਆਂ ਦੀਆਂ ਸਾਰੀਆਂ ਤਾਕਤਾਂ ਉਹਦੇ ਅੰਦਰ ਆ ਜਾਂਦੀਆਂ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰਕੀਨੀ ਕਿਰਪਾ ਅਪਾਰ। ਜਦੋਂ ਸਮਰੱਥ ਗੁਰੂ ਸਿਰ ਤੇ ਹੱਥ ਧਰਦੇ ਫਿਰ ਇੰਨੀ ਕਿਰਪਾ ਹੋ ਜਾਂਦੀ ਵੀ ਉਹ ਕਿਰਪਾ ਦੀ ਮਿਣਤੀ ਗਿਣਤੀ ਨਹੀਂ ਕੀਤੀ ਜਾ ਸਕਦੀ, ਉਹਨੂੰ ਮਿਣਿਆ ਮਾਪਿਆ ਨਹੀਂ ਜਾ ਸਕਦਾ। ਕਿੰਨਾ ਕੁਝ ਬਖਸ਼ ਦਿੰਦੇ ਨੇ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਿਰ ਤੇ ਹੱਥ ਧਰ ਦਿੱਤਾ।
ਬੰਦਾ ਕਹੀ ਕਿਚ ਆ ਗਿਆ ਦਿਓ।
ਹੁਣ ਬਾਬਾ ਬੰਦਾ ਸਿੰਘ ਜੀ ਬਹਾਦਰ ਬੋਲੇ ਕਲਗੀਧਰ ਨੂੰ ਬੇਨਤੀ ਕਰਦੇ ਆ, ਮਹਾਰਾਜ ਕਿਰਪਾ ਕਰਕੇ ਮੈਨੂੰ ਹੁਣ ਆਗਿਆ ਦਿਓ, ਮੇਰੇ ਪ੍ਰਤੀ ਹੁਣ ਹੁਕਮ ਕਰੋ।
ਖਿਜਮਤ ਹਮੈ ਕੋ ਬਖਸ਼ਿਓ।
ਮਹਾਰਾਜ ਕੋਈ ਖਿਜਮਤ ਦਾ ਮੌਕਾ, ਖਿਦਮਤ ਦਾ ਯਾਨੀ ਕਿ ਕੋਈ ਸੇਵਾ ਦਾ ਮੌਕਾ ਮਹਾਰਾਜ ਮੈਨੂੰ ਬਖਸ਼ੋ ਕਿ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ, ਤੁਹਾਡੀ ਕਿਸ ਸੇਵਾ ਵਿੱਚ ਮੈਂ ਆਪਣਾ ਜੀਵਨ ਲੇਖੇ ਲਾ ਸਕਦਾ।
ਸਤਿਗੁਰ ਕਹੀ ਤੁਮ ਜੋਗਿਆ ਕਾਰ ਜਾ ਸਾਹਿਬ ਜ਼ਾਦਨ ਕਾਤੀ ਮਾਰ।
ਸਤਿਗੁਰੂ ਜੀ ਕਹਿਣ ਲੱਗੇ, ਬੰਦਾ ਸਿੰਘ ਜੀ ਤੁਹਾਡੇ ਜਿੰਮੇ ਇਹ ਕੰਮ ਹੈ ਕਿ ਸਾਡੇ ਸਾਹਿਬਜ਼ਾਦਿਆਂ ਦਾ ਜਿਹੜਾ ਘਾਤੀ ਹੈ, ਜਿਹਨੇ 7 ਸਾਲ ਤੇ 9 ਸਾਲ ਦੇ ਸਾਡੇ ਬੱਚੇ ਨੀਹਾਂ ਵਿੱਚ ਚਿਣਦਿਆਂ ਮਨ ਚ ਕੋਈ ਰੰਚਕ ਭਰ ਵੀ ਦਇਆ ਦੀ ਬਿਰਤੀ ਨਹੀਂ ਲਿਆਂਦੀ, ਉਸ ਪਾਪੀ ਦੋਖੀ ਵਜੀਦੇ ਨੂੰ ਮਾਰਨਾ, ਇਹ ਤੁਹਾਡਾ ਕੰਮ ਹੈ, ਇਹ ਸੇਵਾ ਕਰਨੀ ਹੈ ਤੁਸੀਂ, ਉਸ ਪਾਪੀ ਵਜੀਦੇ ਨੂੰ ਜਾ ਕੇ ਸੋਧਾ ਲਾਉਣਾ ਹੈ।
ਸਰਹੰਦ ਕੋ ਮਾਰ ਫਿਰ ਮਾਰੀ ਪਹਾੜ।
ਸਰਹੰਦ ਤੇ ਫਤਿਹ ਕਰਕੇ ਫਿਰ ਜਿੰਨੇ ਪਹਾੜ ਦੇ ਇਲਾਕੇ ਨੇ, ਜਿਨ੍ਹਾਂ ਪਹਾੜੀਆਂ ਨੇ ਖਾਲਸੇ ਨੂੰ ਬੜਾ ਤੰਗ ਕੀਤਾ, ਉਹਨਾਂ ਪਹਾੜੀਆਂ ਨੂੰ ਮਾਰਨਾ ਹੈ।
ਸਤਿਗੁਰ ਸੌਂਪੀ ਤਿਸਿਆ ਕਾਰ।
ਮਹਾਰਾਜ ਜੀ ਨੇ ਇਹ ਕਾਰ, ਇਹ ਕੰਮ, ਇਹ ਜਿੰਮੇਵਾਰੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸੌਂਪੀ ਹੈ।
ਸਿੱਖ ਨ ਰੱਖ ਅਥਿਕ ਸੰਘਰੀਓ।
ਮਹਾਰਾਜ ਜੀ ਨੇ ਹੁਕਮ ਕੀਤਾ, ਆਖਿਆ ਬੰਦਾ ਸਿੰਘ ਜੀ ਸਿੱਖਾਂ ਦੀ ਰੱਖਿਆ ਕਰਨੀ ਹੈ, ਔਰ ਜਿਹੜੇ ਅਸਿੱਖ ਨੇ, ਅਸਿੱਖ ਜਿਹੜੇ ਸਿੱਖਾਂ ਦੇ ਵਿਰੋਧੀ ਨੇ, ਉਹਨਾਂ ਪਾਪੀਆਂ ਨੂੰ ਸੋਧਾ ਲਾਉਣਾ, ਉਹਨਾਂ ਦਾ ਸੰਘਾਰ ਕਰਨਾ, ਉਹਨਾਂ ਨੂੰ ਮਾਰਨਾ ਹੈ।
ਦਾਸ ਹੋਏ ਤਾਂ ਉਸੇ ਉਭਰੀਓ।
ਜਿਹੜਾ ਕੋਈ ਗੁਰੂ ਘਰ ਦਾ ਦਾਸ ਹੋਵੇ, ਸੇਵਕ ਹੋਵੇ, ਉਹਨੂੰ ਜਾ ਕੇ ਉਭਾਰਨਾ ਹੈ।
ਦਿੱਲੀਓਂ ਲੱਗ ਕਰ ਦੰਗਾ ਮਚਾਓ।
ਦਿੱਲੀ ਤੱਕ, ਸ਼ੇਰ ਖੰਡੇ ਤਾਈ ਤੂੰ ਦੰਗਾ ਮਚਾਣਾ, ਜਾ ਕੇ ਦਿੱਲੀ ਤੱਕ ਤੇਰੀ ਧਾਕ ਪਵੇਗੀ।
ਪੰਜਾਬ ਪਰਬਤ ਸਭ ਧੂੜ ਮਿਲਾਵੋ।
ਸਾਰੇ ਪੰਜਾਬ ਦਾ ਇਲਾਕਾ ਤੇ ਜਿੰਨੇ ਪਹਾੜ ਤੇ ਪਰਬਤ ਨੇ 22 ਧਾਰ ਦੀਆਂ ਰਿਆਸਤਾਂ, ਉਹਨਾਂ ਸਭ ਨੂੰ ਧੂੜ ਵਿੱਚ, ਗਰਦ ਵਿੱਚ ਮਿਲਾ ਕੇ ਆਪਣੇ ਜ਼ੇਰ ਕਰਨਾ, ਆਪਣੇ ਅਧੀਨ ਕਰਨਾ ਹੈ।
ਹੇਰਾ ਬਿਰਛਨ ਕੇ ਸਿਰ ਜੋ ਲਗੈ ਕਹਿ ਬੰਦੋ ਉਸ ਜੱਗ।
ਖਾਲਸਾ ਜੀ, ਆ ਦਰਖਤਾਂ ਦੇ ਉੱਤੇ ਨਾ ਵੇਲਾਂ ਬਣ ਜਾਂਦੀਆਂ ਨੇ, ਕਈ ਦਰਖਤਾਂ ਨੂੰ ਵੇਲਾਂ ਢੱਕ ਲੈਂਦੀਆਂ। ਉਹ ਦਰਖਤ ਦੇ ਉੱਤੇ ਜਿਹੜੀ ਵੇਲ ਹੁੰਦੀ, ਉਹਦੀ ਆਪਣੀ ਜੜ੍ਹ ਨਹੀਂ ਹੁੰਦੀ ਥੱਲੇ, ਦਰਖਤ ਦੇ ਉੱਤੇ ਹੀ ਫੈਲਦੀ ਹੈ। ਇੰਨਾ ਜ਼ਿਆਦਾ ਫੈਲ ਜਾਂਦੀ ਹੈ ਵੀ ਦਰਖਤ ਨੂੰ ਆਪਣੇ ਵਿੱਚ ਢੱਕ ਲੈਂਦੀ ਹੈ। ਉਹ ਵੇਲ ਨੂੰ ਜਗਤ ਵਿੱਚ ਕਿਹਾ ਜਾਂਦਾ ਬੰਦਾ, ਉਹ ਜਿਹੜੀ ਵੇਲ ਹੈ ਨਾ ਉਹਨੂੰ ਬੰਦੋ ਕਿਹਾ ਜਾਂਦਾ, ਉਸ ਵੇਲ ਦਾ ਨਾਮ ਬੰਦੋ ਹੈ। ਉਹ ਸਾਰੇ ਦਰਖਤ ਦੇ ਉੱਤੇ ਜਦੋਂ ਢੱਕ ਲੈਂਦੀ ਤੇ ਦਰਖਤ ਨੂੰ ਸੜ ਦਿੰਦੀ ਹੈ, ਦਰਖਤ ਵਿੱਚ ਹੀ ਸੁੱਕ ਜਾਂਦਾ, ਸੜ ਜਾਂਦਾ, ਕੁਮਲਾ ਜਾਂਦਾ ਹੈ।
ਅਮਰੋ ਬੰਦੋ ਤੂੰ ਬਨ ਸੋ ਤੂੰ ਜਾਏ ਪਾਤਸ਼ਾਹੀ ਲੱਗ।
ਮਹਾਰਾਜ ਜੀ ਕਹਿੰਦੇ ਸਾਡਾ ਬੰਦਾ ਤੂੰ ਬਣ ਜਾ, ਤੇ ਜਿਹੜੇ ਬਾਦਸ਼ਾਹ ਨੇ ਹਿੰਦੁਸਤਾਨ ਦੇ, ਉਹਨਾਂ ਦਰਖਤਾਂ ਦੇ ਉੱਤੇ ਜਾ ਕੇ ਬੰਦੇ ਵਾਂਗੂ ਫੈਲ ਜਾ। ਜਿਵੇਂ ਵੇਲ ਫੈਲਦੀ ਹੈ ਨਾ, ਦਰਖਤ ਨੂੰ ਸਾੜ ਦਿੰਦੀ ਹੈ, ਏਦਾਂ ਵੱਡੀਆਂ ਵੱਡੀਆਂ ਜਿਹੜੀਆਂ ਪਾਤਸ਼ਾਹੀਆਂ ਨੇ ਹਿੰਦੁਸਤਾਨ ਦੀਆਂ, ਜਾਓ ਬੰਦਾ ਸਿੰਘ ਜੀ ਬਹਾਦਰ, ਉਹਨਾਂ ਪਾਤਸ਼ਾਹੀਆਂ ਨੂੰ ਜਾ ਕੇ ਗਾਲ ਕੇ ਰੱਖ ਦਿਓ, ਸਾਡਾ ਬੰਦਾ ਬਣ ਕੇ, ਸਾਡੇ ਵੱਲੋਂ ਬੰਦਾ ਬਣ ਕੇ, ਭਾਵ ਗੁਰੂ ਕਾ ਬੰਦਾ ਬਣ ਕੇ ਉਹ ਸਾਰੀਆਂ ਪਾਤਸ਼ਾਹੀਆਂ ਨੂੰ ਗਾਲ ਸੁੱਟੋ। ਇਹਦਾ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਆਗਿਆ ਕੀਤੀ ਹੈ। ਹੋਰ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।